ਵਾਹਿਗੁਰੂ ਅੰਮ੍ਰਿਤ ਛਾਨ ਬਿਖੈ ਬਿਖ ਕਾਹੀ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਅਰਦਾਸ ਪਾਠ ਕੀਰਤ ਕੀ
ਪੱਖਾ ਬੰਦ ਕਰ ਦੇ ਉੱਤੇ ਨਾਮ
ਗੁਰੂ ਰਾਮਦਾਸ ਰਾਖੋ ਸਰਨਾਈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਛ ਮੇਹਰ ਉਪਾਵੋ ਡੁੱਬਦੇ ਪੱਥਰ ਤਾਰੇ ਸਭ ਅਵ ਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ ਆਪ ਜੀ ਹਰ ਰੋਜ਼ ਗੁਰੂ ਦਰਬਾਰ ਅੰਦਰ ਪਹੁੰਚ ਕੇ ਗੁਰਮਤ ਵਿਚਾਰ ਸਰਵਣ ਕਰਕੇ ਜੀਵਨ ਸਫਲ ਕਰਦੇ ਹੋ। ਜੋ ਵਿਸ਼ਾ ਆਪਾਂ ਕੱਲ੍ਹ ਲਿਆ ਸੀ ਕਿ ਮੁਕਤ ਜੁਗਤ ਭੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਇਹ ਤਿੰਨ ਪਰਿਸਥਿਤੀਆਂ ਗੁਰਬਾਣੀ ਦੇ ਵਿੱਚ ਅੰਕਿਤ ਕੀਤੀਆਂ ਗਈਆਂ ਨੇ। ਮੁਕਤੀ, ਭੁਗਤੀ ਔਰ ਜੁਗਤੀ। ਭੁਗਤੀ ਦਾ ਆਪਾਂ ਅਰਥ ਕੀਤਾ ਪਦਾਰਥ, ਸੰਸਾਰ ਦਾ ਦਿਸਦਾ ਹੋਇਆ ਹਿੱਸਾ। ਫਿਰ ਇਹਦੇ ਵਿੱਚ ਰਹਿਣਾ ਕਿਹੜੇ ਢੰਗ ਨਾਲ ਹੈ, ਉਹ ਜੁਗਤੀ ਹੈ ਗੁਰੂ ਕੋਲ। ਜਿਨ੍ਹਾਂ ਨੇ ਇਸ ਰਹਿੰਦੇ ਹੋਏ ਸੰਸਾਰ ਵਿੱਚ ਰਹਿ ਕੇ ਗੁਰੂ ਦੀ ਦੱਸੀ ਜੁਗਤੀ ਦੀ ਵਰਤੋਂ ਠੀਕ ਨਾ ਕੀਤੀ, ਉਹ ਇਸ ਪਦਾਰਥ ਦੀਆਂ ਰੱਸੀਆਂ ਵਿੱਚ ਫਸ ਗਏ, ਬੱਝ ਗਏ। ਜਿਨ੍ਹਾਂ ਨੇ ਗੁਰੂ ਕੋਲੋਂ ਜੁਗਤ ਸਿੱਖ ਕੇ ਸੰਸਾਰ ਵਿੱਚ ਰਹਿਣ ਦਾ ਤਰੀਕਾ ਅਪਣਾਇਆ, ਉਹ ਇਸ ਸੰਸਾਰ ਦੇ ਪਦਾਰਥਾਂ ਦੀਆਂ ਰੱਸੀਆਂ ਵਿੱਚ ਬੱਝੇ ਨਹੀਂ, ਮੁਕਤ ਹੋ ਗਏ। ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਮੁਕਤੀ ਮਿਲ ਗਈ। ਇਹ ਤਿੰਨੇ ਚੀਜ਼ਾਂ, ਕਿਉਂਕਿ ਭੁਗਤੀ ਦਾ ਅਰਥ ਹੈ ਪਦਾਰਥ, ਜਿਹੜੀ ਸਾਡੀ ਲੋੜ ਹੈ ਸਰੀਰ ਦੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭੁਗਤੀ ਤੋਂ ਬਿਨਾਂ, ਪਦਾਰਥ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਸੰਸਾਰ ਨਹੀਂ ਚੱਲਦਾ, ਚਾਹੀਦੇ ਨੇ ਪਦਾਰਥ, ਚਾਹੀਦੀ ਹੈ ਮਾਇਆ। ਪਰ ਇਹਦੇ ਵਿੱਚ ਇੱਕ ਖਤਰਾ ਵੀ ਬਹੁਤ ਵੱਡਾ ਹੈ, ਮਾਇਆ ਆ ਗਈ ਤਾਂ ਗੁਰੂ ਕੋਲੋਂ ਜਾਚ ਨਾ ਸਿੱਖੀ, ਇਹਨੂੰ ਕਿਵੇਂ ਵਰਤਣਾ ਹੈ, ਉਹ ਮਾਇਆ ਜ਼ਹਿਰ ਬਣ ਜਾਏਗੀ, ਉਹ ਮਾਇਆ ਭ੍ਰਿਸ਼ਟ ਕਰ ਦੇਗੀ, ਉਹ ਜੀਵਨ ਨੂੰ ਡੋਬ ਦੇਗੀ। ਅਤੇ ਸਤਿਗੁਰੂ ਨੇ ਤਾਂ ਹੀ ਬਚਨ ਕੀਤੇ, ਕਹਿੰਦੇ ਜੇ ਪਦਾਰਥ ਮੰਗਣਾ ਤਾਂ ਫਿਰ ਜੁਗਤ ਵੀ ਮੰਗ, ਪਦਾਰਥ ਨੂੰ ਵਰਤਣਾ ਕਿਵੇਂ ਹੈ। ਜਿਵੇਂ ਕੋਈ ਮਨੁੱਖ ਕਿਸੇ ਥਾਂ ਤੋਂ ਅੱਗ ਮੰਗਣ ਵਾਸਤੇ ਜਾਂਦਾ ਹੈ, ਕਿਸੇ ਦੇ ਘਰ ਵਿੱਚ ਅੱਗ ਹੈ ਅਤੇ ਉਹਦੇ ਆਪਣੇ ਘਰ ਵਿੱਚ ਅੱਗ ਨਹੀਂ, ਉਹਨੇ ਕਿਹਾ ਮੈਨੂੰ ਅੱਗ ਚਾਹੀਦੀ, ਪਰ ਅੱਗ ਦੀ ਉਹਨੂੰ ਪੂਰੀ ਜਾਣਕਾਰੀ ਨਹੀਂ ਵੀ ਇਹ ਕੰਮ ਕਿਵੇਂ ਇਹਦੇ ਤੋਂ ਲਿਆ ਜਾ ਸਕਦਾ, ਇਹਦੇ ਤੋਂ ਲਾਭ ਕਿਵੇਂ ਲਿਆ ਜਾ ਸਕਦਾ। ਅੱਗ ਖਰੀਦ ਲੈ ਕੇ ਆ ਗਿਆ, ਅੱਗ ਲਿਆ ਕੇ ਉਹਨੇ, ਉਹਨੂੰ ਨਹੀਂ ਸੀ ਪਤਾ ਵੀ ਅੱਗ ਦਾ ਥਾਂ ਕੇਵਲ ਚੁੱਲ ਹੈ, ਅਤੇ ਉੱਥੇ ਵੀ ਧਿਆਨ ਨਾਲ ਰੱਖਣੀ ਪੈਂਦੀ, ਨਹੀਂ ਤਾਂ ਸਾੜ ਕੇ ਸੁਆਹ ਕਰ ਦੇਗੀ। ਉਹਨੂੰ ਨਹੀਂ ਸੀ ਪਤਾ ਅੱਗ ਦੇ ਸੁਭਾਵ ਦਾ, ਅਤੇ ਨਾ ਜਿੱਥੋਂ ਲੈ ਕੇ ਆਇਆ ਨਾ ਉੱਥੋਂ ਪੁੱਛਿਆ ਵੀ ਇਹਦੀ ਵਰਤੋਂ ਕਿਵੇਂ ਕਰਨੀ। ਲਿਆ ਕੇ ਉਹਨੇ ਘਰ ਵਿੱਚ ਆਪਣੇ ਸਿਰਾਣੇ ਰੱਖ ਲਈ, ਉਸ ਅੱਗ ਨੇ ਸਾਰਾ ਘਰ ਸਾੜ ਕੇ ਤਬਾਹ ਕਰ ਦਿੱਤਾ। ਕੁਝ ਇਸੇ ਤਰ੍ਹਾਂ ਦੀ ਵਿਆਖਿਆ ਹੈ ਇਹਨਾਂ ਸ਼ਬਦਾਂ ਦੇ ਅੰਦਰ। ਸਤਿਗੁਰੂ ਕਹਿੰਦੇ ਜੋ ਕੁਝ ਤੂੰ ਮੰਗਣਾ ਹੈ ਨਾ ਸੰਸਾਰ ਵਾਸਤੇ, ਇਹ ਦਿਸਦਾ ਤਾਂ ਨਹੀਂ ਵੀ ਅੱਗ ਹੈ, ਪਰ ਹੈ ਅੱਗ ਵਰਗਾ, ਅਗਨੀ ਵਰਗਾ। ਗੁਰੂ ਸਾਹਿਬ ਨੇ ਬਾਣੀ ਵਿੱਚ ਮਾਇਆ ਨੂੰ ਕਈ ਥਾਂ 'ਤੇ ਅੱਗ ਤਾਂ ਹੀ ਕਿਹਾ। ਵੈਸੇ ਮਾਇਆ ਅੱਗ ਵਰਗੀ ਤਾਂ ਹੈ ਨਹੀਂ, ਦੇਖੋ ਮਾਇਆ ਕਈ ਪ੍ਰਕਾਰ ਦੀ ਹੈ, ਕਰੰਸੀ ਦੇ ਰੂਪ ਵਿੱਚ ਹੈ, ਮਕਾਨ ਦੇ ਰੂਪ ਵਿੱਚ ਹੈ, ਕੱਪੜੇ ਦੇ ਰੂਪ ਵਿੱਚ ਹੈ, ਸੁੰਦਰਤਾ ਦੇ ਰੂਪ ਵਿੱਚ ਹੈ, ਸਵਾਰੀਆਂ ਦੇ ਰੂਪ ਵਿੱਚ ਹੈ, ਅਹੁਦੇ ਹਨ, ਕਿੰਨੀ ਤਰ੍ਹਾਂ ਦੀ ਮਾਇਆ ਹੈ। ਅਤੇ ਜੇ ਇਹਨੂੰ ਤੁਸੀਂ ਬਾਹਰੋਂ ਵੇਖੋ ਅੱਗ ਤਾਂ ਕੋਈ ਨਹੀਂ ਇਹਦੇ ਵਿੱਚ ਦਿਸਦੀ, ਪਰ ਕਿਹਾ ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਅੱਗ ਕਿਉਂ ਕਿਹਾ ਇਸਨੂੰ। ਅੱਗ ਸਿਰਫ ਤਸ਼ਬੀਹ ਦਿੱਤੀ ਕਿ ਮਾਇਆ ਦਾ ਸੁਭਾਵ ਜਿਹੜਾ ਨਾ ਅੱਗ ਵਰਗਾ ਹੈ, ਵੈਸੇ ਬਲਦੀ ਨਹੀਂ ਹੈ, ਬਲਦੀ ਨਹੀਂ ਸੁਭਾਅ ਅੱਗ ਵਰਗਾ ਇਹਦਾ, ਜਿੱਥੇ ਜਾਏਗੀ ਜੇ ਠੀਕ ਥਾਂ 'ਤੇ ਨਾ ਰੱਖੀ ਅੱਗ ਲਾ ਦੇਗੀ, ਸਾੜ ਕੇ ਸੁਭਾਅ ਕਰ ਦੇਗੀ। ਸਾਰੇ ਪਦਾਰਥ ਜਿੰਨੇ ਦਿਸਦੇ ਨੇ ਸਾਨੂੰ, ਸਾਰੇ ਅੱਗ ਵਰਗੇ ਬਲਦੇ ਨਹੀਂ ਦਿਸਦੇ, ਪਰ ਅੱਗ ਵਾਲਾ ਸੁਭਾਅ ਹੈ ਉਹਨਾਂ ਦਾ, ਜੇ ਉਹਨਾਂ ਨੂੰ ਠੀਕ ਥਾਂ 'ਤੇ ਨਾ ਰੱਖਿਆ ਤਾਂ ਜਿੱਥੇ ਉਹਨਾਂ ਨੇ ਸੁੱਖ ਦੇਣਾ ਦੁੱਖ ਦਾ ਰੂਪ ਧਾਰਨ ਕਰ ਜਾਣਗੇ। ਤਾਂ ਹੀ ਬਾਬਾ ਫਰੀਦ ਜੀ ਨੇ ਇੱਕ ਬਚਨ ਕੀਤਾ ਹੈ, ਉਹ ਕਹਿੰਦੇ ਨੇ ਪਿਆਰਿਆ ਵੇਖ, ਪਦਾਰਥ ਜਿਹੜੇ ਨੇ, ਮਾਇਆ ਜਿਹੜੀ ਹੈ, ਸੰਸਾਰ ਜੋ ਹੈ, ਕਸੁੰਬੇ ਦੇ ਫੁੱਲ ਵਰਗਾ ਹੈ। ਇੱਕ ਫੁੱਲ ਹੁੰਦਾ ਮਜੀਠ ਦਾ, ਇੱਕ ਫੁੱਲ ਹੁੰਦਾ ਕਸੁੰਬੇ ਦਾ, ਗੁਰੂ ਗ੍ਰੰਥ ਸਾਹਿਬ ਵਿੱਚ ਦੋਵਾਂ ਦਾ ਨਾਮ ਆਇਆ ਹੈ। ਮਜੀਠ ਦਾ ਰੰਗ ਇੰਨਾ ਲੁਭਾਏਮਾਨ ਨਹੀਂ, ਪਰ ਉਹ ਪੱਕਾ ਬੜਾ ਹੈ, ਲਹਿੰਦਾ ਨਹੀਂ। ਜਿਹੜੇ ਕੱਪੜੇ ਨੂੰ ਮਜੀਠ ਦਾ ਰੰਗ ਚੜ ਜਾਏ, ਨਾ ਉਹਨੂੰ ਧੁੱਪ ਉਡਾ ਸਕਦੀ ਹੈ, ਨਾ ਉਹਨੂੰ ਪਾਣੀ ਲਾ ਸਕਦਾ, ਪਰ ਕਸੁੰਬੇ ਦਾ ਵੀ ਇੱਕ ਰੰਗ ਹੁੰਦਾ ਹੈ, ਜਿਹੜਾ ਰੰਗ ਦਿਸਣ ਵਿੱਚ ਬਹੁਤ ਲਾਲ ਸੁਹਾ, ਰੰਗ ਬੜਾ ਸੋਹਣਾ ਹੈ, ਖਿੜਿਆ ਹੋਇਆ ਹੈ, ਬੜਾ ਸੁੰਦਰ ਹੈ, ਪਰ ਗੁਰੂ ਕੇ ਸਵਾਰੇ ਉਹ ਜਦੋਂ ਚੜ੍ਹਦਾ ਉਦੋਂ ਵੀ ਬੜਾ ਸੋਹਣਾ ਲੱਗਦਾ ਹੈ, ਪਰ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਥੋੜ੍ਹੀ ਧੁੱਪ ਲੱਗਣ ਨਾਲ ਉਹ ਲੈ ਜਾਂਦਾ, ਫਿੱਕਾ ਪੈ ਜਾਂਦਾ ਹੈ। ਬਾਬਾ ਫਰੀਦ ਜੀ ਨੇ ਬਚਨ ਕੀਤੇ, ਕਹਿੰਦੇ ਹੱਥ ਨਾ ਲਾਏ ਕਸੁੰਬੜਾ, ਜਲ ਜਾਸੀ ਢੋਲਾ। ਬਾਣੀ ਵਿੱਚ ਬੜੇ ਭੇਦ ਨੇ, ਹੁਣ ਕਸੁੰਬੇ ਦਾ ਤਾਂ ਫੁੱਲ ਹੈ, ਅਤੇ ਬਾਬਾ ਫਰੀਦ ਸਾਹਿਬ ਕਹਿੰਦੇ ਇਹਨੂੰ ਹੱਥ ਨਾ ਲਾਈ। ਕਿਉਂ? ਕਹਿੰਦੇ ਤੂੰ ਹੱਥ ਲਾਇਆ ਤਾਂ ਤੇਰਾ ਹੱਥ ਸੜ ਜਾਏਗਾ। ਜਲ ਜਾਸੀ ਢੋਲਾ, ਬੜੇ ਬੜੇ ਭੇਦ ਨੇ ਬਾਣੀ ਵਿੱਚ, ਜਿਹੜੇ ਸਮਝਣੇ ਬੜੇ ਔਖੇ ਨੇ। ਹੁਣ ਫੁੱਲ ਨੂੰ ਹੱਥ ਲਾਇਆ ਬੰਦੇ ਦਾ ਹੱਥ ਥੋੜ੍ਹੀ ਸੜਦਾ ਹੈ, ਫਿਰ ਕਿਉਂ ਕਿਹਾ? ਪਰ ਕਸੁੰਬੇ ਦੇ ਫੁੱਲ ਦਾ ਜਿਹੜਾ ਰੰਗ ਹੈ ਉਹ ਬਲਦੇ ਹੋਏ ਕੋਲੇ ਵਰਗਾ ਆਉਂਦਾ ਹੈ। ਉਦਾਹਰਣ ਦਿੱਤੀ ਹੈ ਇੱਥੇ, ਕਸੁੰਬੇ ਦੇ ਅਰਥ ਨੇ ਕੋਲਾ, ਜੇ ਤੁਸੀਂ ਇਹਦੇ ਭਾਵ ਅਰਥ ਲਓਗੇ, ਇਹਦੇ ਅਰਥ ਕਸੁੰਬੇ ਦਾ ਫੁੱਲ ਨਹੀਂ। ਇੱਥੇ ਕਸੁੰਬੇ ਦੇ ਫੁੱਲ ਦੇ ਅਰਥ ਨੇ ਮਾਇਆ ਦਾ ਰੰਗ, ਅਤੇ ਮਾਇਆ ਦੇ ਰੰਗ ਦਾ ਅਰਥ ਹੈ ਕੋਲੇ ਦਾ ਰੰਗ, ਲਾਲ ਸੂਹਾ ਬਿਲਕੁਲ, ਬੜਾ ਸੋਹਣਾ ਭਖਦਾ ਹੈ। ਬਾਬਾ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕੋਲਾ ਮਾੜਾ ਨਹੀਂ, ਅੱਗ ਚ ਅੱਗ ਤਾਂ ਕੋਈ ਗਲਤ ਨਹੀਂ, ਪਰ ਅੱਗ ਦੀ ਵਰਤੋਂ ਕਰਨੀ ਸਿੱਖ ਲੈ, ਇਹਨੂੰ ਹੱਥ ਨਹੀਂ ਲਾਈਦਾ ਹੁੰਦਾ। ਕਦੀ ਕਿਸੇ ਬੰਦੇ ਨੇ ਵੇਖੋ ਅੱਗ ਤੋਂ ਕਿੰਨਾ ਕੰਮ ਲੈਂਦਾ ਮਨੁੱਖ, ਰਸੋਈ ਵਿੱਚ ਹੈ, ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ, 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾ ਸਕਦੇ, ਪਰ ਕਦੀ ਕਿਸੇ ਬੰਦੇ ਨੇ ਆਪਣਾ ਹੱਥ ਨਹੀਂ ਲੱਗਣ ਦਿੱਤਾ ਬਲਦੀ ਹੋਈ ਅੱਗ ਨੂੰ। ਕੰਮ ਸਾਰਾ ਲਿਆ ਉਹਦੇ ਕੋਲੋਂ, ਕੰਮ ਬਹੁਤ ਲਿਆ, ਪਰ ਜਦੋਂ ਕਿਤੇ ਅੱਗ ਦੇ ਨੇੜੇ ਹੱਥ ਜਾਂਦਾ ਹੈ ਤਾਂ ਬੰਦਾ ਇੱਕਦਮ ਬਚਾਅ ਰੱਖਦਾ ਵੀ ਕਿਤੇ ਲਾਟ ਮੈਨੂੰ ਨਾ ਪੈ ਜਾਏ। ਸਤਿਗੁਰੂ ਨੇ ਅੱਗ ਤਾਂ ਕਹੀ, ਕਹਿਣ ਲੱਗੇ ਪਿਆਰਿਆ ਰੱਬ ਨੇ ਸੰਸਾਰ ਵਿੱਚ ਭੇਜਿਆ, ਸਰੀਰ ਤੈਨੂੰ ਦਿੱਤਾ ਹੈ, ਸਰੀਰ ਦੇ ਵਿੱਚ ਵਿਕਾਰਾਂ ਦੀ ਅੱਗ ਪਾਈ ਹੈ, ਅੱਗ ਤੋਂ ਕੰਮ ਲੈਣਾ, ਤੂੰ ਕੋਈ ਗੁਰੇਜ਼ ਨਹੀਂ, ਕਿਤੇ ਨਹੀਂ ਰੋਕਿਆ ਗਿਆ। ਪਰ ਇਹ ਗੱਲ ਜ਼ਰੂਰ ਖਿਆਲ ਰੱਖੀ, ਜੇ ਅੱਗ ਦੇ ਬਹੁਤਾ ਨੇੜੇ ਚਲਾ ਗਿਓ ਤਾਂ ਅੱਗ ਸਾੜ ਦੇਗੀ, ਜੇ ਅੱਗ ਦੇ ਬਹੁਤਾ ਦੂਰ ਚਲਾ ਗਿਓ ਤਾਂ ਠੰਡਾ ਹੋ ਜਾਏਗਾ, ਫਿਰ ਵੀ ਜ਼ਿੰਦਗੀ ਨਹੀਂ। ਮਾਇਆ ਤੋਂ ਬਿਨਾਂ ਜ਼ਿੰਦਗੀ ਚੱਲਦੀ ਨਹੀਂ, ਕਿਉਂਕਿ ਸਰੀਰ ਮਾਇਆ ਦਾ ਰੂਪ ਹੈ, ਮਾਇਆ ਛੱਡੀ ਨਹੀਂ ਜਾ ਸਕਦੀ, ਮਾਇਆ ਛੁੱਟਦੀ ਨਹੀਂ, ਮਾਇਆ ਦਾ ਪ੍ਰਭਾਵ ਛੁੱਟ ਸਕਦਾ, ਖਿਆਲ ਰੱਖਣਾ, ਮਾਇਆ ਨਹੀਂ। ਆਹ ਜਿਹੜਾ ਪੰਜ ਭੌਤਿਕ ਸਰੀਰ ਹੈ ਨਾ ਸਾਡਾ ਬਣਿਆ ਹੋਇਆ, ਜਿੰਨਾ ਚਿਰ ਬੰਦਾ ਇਹਦੇ ਵਿੱਚ ਹੈ ਉਨਾ ਚਿਰ ਮਾਇਆ ਤੋਂ ਉਹਦੀ ਖਲਾਸੀ ਨਹੀਂ ਹੋ ਸਕਦੀ, ਕਿਉਂਕਿ ਸਰੀਰ ਹੀ ਮਾਇਆ ਦਾ ਰੂਪ ਹੈ। ਜੇ ਕੋਈ ਬੰਦਾ ਘਰ ਛੱਡ ਵੀ ਜਾਂਦਾ ਹੈ, ਪਰਿਵਾਰ ਤੋਂ ਵੀ, ਘਰ ਤੋਂ, ਸਮਾਜ ਤੋਂ, ਦੇਸ਼ ਤੋਂ, ਜਿਉਂ ਨਿਕਲਿਆ ਹਿਮਾਲਿਆ 'ਤੇ ਛੰਨ ਪਾ ਲਈ, ਕੋਈ ਉੱਥੇ ਪੰਛੀ ਵੀ ਨਹੀਂ, ਇਕੱਲਾ ਬੰਦਾ ਚਲਾ ਜਾਏ ਬਿਲਕੁਲ, ਅਤੇ ਇਕੱਲਾ ਬੈਠਾ ਹੈ, ਕਈ ਵਾਰੀ ਉਹਨੂੰ ਭੁਲੇਖਾ ਪੈ ਜਾਂਦਾ ਮਾਇਆ ਤੋਂ ਦੂਰ ਆ ਗਿਆ। ਪਰ ਸੱਚ ਤਾਂ ਇਹ, ਮਾਇਆ ਤੋਂ ਦੂਰ ਆਇਆ ਤਾਂ ਸਹੀ, ਪਰ ਜਿਹੜਾ ਨਾਲ ਸਰੀਰ ਚੁੱਕ ਕੇ ਲਿਆਇਆ ਇਹਦੇ ਵਿੱਚ ਫਿਰ ਮਾਇਆ, ਇਹ ਸਾਰੀ ਮਾਇਆ ਹੀ ਹੈ। ਤਾਂ ਮਾਇਆ ਤੋਂ ਬੰਦੇ ਦਾ ਖਹਿੜਾ ਨਹੀਂ, ਬਿਲਕੁਲ ਅਲੱਗ ਨਹੀਂ ਹੋ ਸਕਦਾ, ਉਹ ਨਾਲ ਹੀ ਰਹਿੰਦੀ, ਬਿਲਕੁਲ ਨਾਲ ਤੁਰਦੀ, ਨਾਲ ਨਾਲ ਰਹਿੰਦੀ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਕਿਹਾ, ਇਸ ਮਾਇਆ ਨੇ ਜਪ ਤਪ ਦੇ ਵਿੱਚ ਵੀ ਪ੍ਰਵੇਸ਼ ਕਰ ਲਿਆ, ਜਪੀਆਂ ਤਪੀਆਂ ਦਾ ਜਪ ਤਪ ਖੰਡਨ ਕਰ ਦਿੱਤਾ, ਪੂਜਾ ਵਾਲਿਆਂ ਦੀ ਪੂਜਾ ਵਿੱਚ ਛੁਡਾ ਦਿੱਤੀ, ਬਹੁਤ ਕੁਝ ਹੈ। ਗੁਰੂ ਨਾਨਕ ਸਾਹਿਬ ਗਏ ਸੀ ਨਾ, ਸਮਾਧੀਆਂ ਵਾਲਿਆਂ ਦੀਆਂ ਸਮਾਧੀਆਂ ਖੋਲ੍ਹ ਦਿੱਤੀਆਂ ਇਹਨੇ, ਤੋੜ ਦਿੱਤੀਆਂ, ਧਿਆਨ ਲਾਉਣ ਵਾਲਿਆਂ ਦੇ ਧਿਆਨ ਟੁੱਟ ਗਏ ਇਸ ਮਾਇਆ ਦੇ ਨਾਲ। ਬੜੀ ਜ਼ਬਰਦਸਤ ਹੈ, ਬੜੀ ਸ਼ਕਤੀਸ਼ਾਲੀ ਹੈ ਮਾਇਆ, ਅੱਖਰ ਦੇ ਅਰਥ ਹੀ ਇਹ ਬਣਦੇ ਨੇ। ਮਾਇਆ, ਮਾਇਆ ਦਾ ਮਤਲਬ ਹੈ ਪ੍ਰਭਾਵ, ਜਿਹੜੀ ਚੀਜ਼ ਇੰਨਾ ਅਸਰ ਰੱਖਦੀ ਹੈ ਜਿਹਦੇ ਉੱਤੇ ਪੈ ਜਾਂਦੀ ਉਹਨੂੰ ਪਤਾ ਨਹੀਂ ਲੱਗਦਾ ਕਿਵੇਂ ਵਾਪਰਦੀ ਹੈ, ਬੜੇ ਇਹਦੇ ਪ੍ਰਭਾਵ। ਇਸ ਕਰਕੇ ਇਹ ਜੋ ਸੰਸਾਰ ਹੈ ਬਣਾਇਆ ਅਕਾਲ ਪੁਰਖ ਵਾਹਿਗੁਰੂ ਨੇ, ਮਾਇਆ ਵਿੱਚ ਪਾਈ ਹੈ, ਉਹਦੇ ਤੋਂ ਛੁੱਟਿਆ ਨਹੀਂ ਜਾ ਸਕਦਾ, ਪ੍ਰਭਾਵ ਹੈ। ਗੁਰੂ ਨਾਨਕ ਸਾਹਿਬ ਇੱਕ ਇਲਾਕੇ ਵਿੱਚ ਪਿੰਡ ਦੇ ਬਾਹਰਲੇ ਪਾਸੇ ਇੱਕ ਸੰਨਿਆਸੀ ਨੂੰ ਮਿਲੇ, ਉਹਦਾ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਹ ਸੰਨਿਆਸੀ ਸੀ, ਬਾਹਰਲੇ ਪਾਸੇ ਪਿੰਡ ਦੇ ਹਰ ਰੋਜ਼ ਬੈਠਦਾ ਰੁੱਖ ਥੱਲੇ, ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਦੇ ਕੋਲ ਆਉਂਦੇ ਸਨ, ਤਿਆਗੀ ਸੀ ਮਾਇਆ ਦਾ। ਤਾਂ ਉਹਨੇ ਇਹ ਪ੍ਰਚਲਿਤ ਕੀਤਾ ਸੀ ਕਿ ਉਹਨੂੰ ਤਿੰਨ ਲੋਕਾਂ ਦੀ ਸੋਝੀ ਹੈ, ਤਿੰਨ ਲੋਕਾਂ ਦਾ ਮਤਲਬ ਜਿਹੜਾ ਸਮਾਂ ਲੰਘ ਗਿਆ ਮੈਂ ਉਹਦੇ ਬਾਰੇ ਵੀ ਜਾਣਨਾ, ਜਿਹੜਾ ਹੁਣ ਚੱਲਦਾ ਮੈਂ ਉਹਦੇ ਬਾਰੇ ਵੀ ਜਾਣਨਾ, ਅਤੇ ਜਿਹੜਾ ਆਉਣ ਵਾਲਾ ਹੈ ਉਹਨੂੰ ਵੀ ਜਾਣਨਾ। ਇਹਨੂੰ ਕਹਿੰਦੇ ਤ੍ਰੈ ਕਾਲ ਦਰਸ਼ੀ, ਤਿੰਨ ਕਾਲਾਂ ਨੂੰ ਵੇਖਣ ਵਾਲਾ, ਅਤੇ ਤਿੰਨ ਲੋਕਾਂ ਦਾ ਮਤਲਬ ਜਿਹੜਾ ਸਾਰੇ ਬ੍ਰਹਿਮੰਡ ਬਾਰੇ ਜਾਣਦਾ। ਜਦੋਂ ਗੁਰੂ ਸਾਹਿਬ ਉੱਥੇ ਗਏ ਤਾਂ ਕਈਆਂ ਨੇ ਕਿਹਾ ਕਿ ਇੱਕ ਯੋਗੀ ਰਾਜ ਜਿਹੜੇ ਤ੍ਰੈ ਕਾਲ ਦਰਸ਼ੀ ਨੇ, ਬੜਾ ਕੁਝ ਜਾਣਦੇ ਨੇ ਕਿੱਥੇ ਕੀ ਵਾਪਰ ਰਿਹਾ, ਅੰਤਰਜਾਮੀ ਨੇ, ਮਹਾਨ ਨੇ। ਸਤਿਗੁਰੂ ਨੂੰ ਮਰਦਾਨਾ ਕਹਿੰਦਾ ਮਹਾਰਾਜ ਦੇਖ ਕੇ ਆਈਏ ਕੀ ਜਾਣਦਾ ਹੈ, ਕੀ ਸਭ ਬੁੱਝ ਸਕਦਾ। ਹਜ਼ੂਰ ਚਲੇ ਗਏ, ਭਾਈ ਮਰਦਾਨਾ ਗਏ ਸਤਿਗੁਰੂ ਨਾਲ, ਉਹ ਬੈਠੇ ਹੋਏ ਨੇ ਵਿਛਾ ਕੇ ਚਾਦਰ, 150 ਲੋਕ ਬੈਠੇ ਨੇ, ਆਪੋ ਆਪਣੀ ਗੱਲ ਦੱਸ ਰਹੇ ਨੇ, ਅਤੇ ਉਹ ਅੱਖਾਂ ਬੰਦ ਕਰਕੇ ਸਿਰ ਉੱਪਰ ਨੂੰ ਕੀਤਾ ਹੈ, ਔਰ ਉਹਨਾਂ ਨੂੰ ਦੱਸੀ ਜਾ ਰਿਹਾ ਤੇਰੇ ਘਰ ਵਿੱਚ ਇਹ ਹੈ, ਤੇਰੇ ਘਰ ਵਿੱਚ ਇਸ ਤਰ੍ਹਾਂ ਹੈ, ਮੈਂ ਪਰਲੋਕ ਤੱਕ ਵੇਖ ਰਿਹਾ, ਤੁਹਾਡੇ ਜਿਹੜੇ ਚੜ੍ਹਾਈ ਕਰ ਚੁੱਕੇ ਕਿੱਥੇ ਕਰਕੇ ਪਹੁੰਚ ਗਏ, ਮੈਂ ਸਭ ਕੁਝ ਦੇਖ ਰਿਹਾ। ਮਰਦਾਨੇ ਨੇ ਵੇਖਿਆ, ਸਾਰੇ ਲੋਕ ਬੜੇ ਮਗਨ ਸਨ ਅਤੇ ਉਹ ਅੱਖਾਂ ਬੰਦ ਕੇ ਕਰਕੇ ਉੱਪਰ ਮਰਦਾਨਾ ਅਤੇ ਸਤਿਗੁਰੂ ਖੜ੍ਹੇ ਰਹੇ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਬੰਦਾ ਤਾਂ ਲੱਗਦਾ ਜ਼ਰੂਰ, ਬੜੀ ਸਮਾਧੀ ਜੁੜੀ ਹੈ। ਸਤਿਗੁਰੂ ਨੇ ਕਿਹਾ, ਮਰਦਾਨਿਆ ਇਹਦੇ ਅੱਗੇ ਜਿਹੜਾ ਡੱਬਾ ਪਿਆ ਹੋਇਆ ਨਾ ਮਾਇਆ ਵਾਲਾ, ਇਹ ਪੈਰ ਦੱਬ ਕੇ ਆਵਾਜ਼ ਨਾ ਆਵੇ, ਕਿਉਂਕਿ ਉਹਦੇ ਅੱਗੇ ਸੀ ਇੱਕ ਡੱਬਾ ਜਿਹਦੇ ਵਿੱਚ ਲੋਕ ਰੁਪਈਆ ਦੋ ਚਾਰ ਦਸ ਪਾਉਂਦੇ ਸੀ। ਇਹ ਆਰਾਮ ਨਾਲ, ਕਿਉਂਕਿ ਲੋਕ ਵੀ ਸਾਰੇ ਮਗਨ ਨੇ, ਹੋਸ਼ ਉਹਨਾਂ ਨੂੰ ਵੀ ਕੋਈ ਨਹੀਂ ਕੀ ਹੋ ਰਿਹਾ, ਅਤੇ ਉਹਨੇ ਤਾਂ ਅੱਖਾਂ ਬੰਦ ਕੀਤੀਆਂ ਹੀ ਨੇ, ਅਤੇ ਤੂੰ ਯਤਨ ਕਰਕੇ ਇਹ ਜਿਹੜਾ ਡੱਬਾ ਹੈ ਇਹਦਾ ਮਾਇਆ ਵਾਲਾ ਇਹਦੇ ਪਿੱਛੇ ਰੱਖ ਦੇ, ਪਿੱਠ ਦੇ ਪਿਛਲੇ ਪਾਸੇ, ਬਸ ਇਹ ਕੰਮ ਕਰਕੇ ਤੂੰ ਆ ਜਾ, ਫਿਰ ਵੇਖ ਕਿਵੇਂ ਧਿਆਨ ਟੁੱਟਦਾ ਹੈ, ਕਿਵੇਂ ਸਭ ਕੁਝ ਪ੍ਰਗਟ ਹੋ ਜਾਏ। ਕਹਿੰਦੇ ਨੇ ਮਰਦਾਨੇ ਨੇ ਉਸੇ ਤਰ੍ਹਾਂ ਕੀਤਾ, ਉਹ ਡੱਬਾ ਪਿਛਲੇ ਪਾਸੇ ਰੱਖ ਦਿੱਤਾ। ਇੱਕ ਗੱਲ ਜ਼ਰੂਰ ਹੈ, ਗੁਰੂ ਘਰ ਦੇ ਵਿੱਚ ਸ਼ਰਧਾ ਨੂੰ ਮਹਾਨ ਕਿਹਾ ਗਿਆ, ਕੋਈ ਸ਼ੱਕ ਨਹੀਂ, ਪਿਆਰ ਪਹਿਲੇ ਨੰਬਰ 'ਤੇ, ਪ੍ਰੇਮ ਪਹਿਲੇ ਨੰਬਰ 'ਤੇ, ਪਰ ਸਿੱਖ ਧਰਮ ਜਿਹੜਾ ਹੈ ਲੌਜਿਕ ਮੰਗਦਾ ਜ਼ਰੂਰ। ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਨੇ ਉਹਨਾਂ ਨੇ ਅੱਖ ਬੰਦ ਕਰਨ ਵਾਲੇ ਧਰਮ ਦੀ ਵਿਆਖਿਆ ਨਹੀਂ ਕੀਤੀ, ਵੀ ਜੋ ਹੋ ਰਿਹਾ ਪ੍ਰਵਾਨ ਕਰੀ, ਉਹ ਅਗਲੀ ਦੁਨੀਆ, ਜਿੱਥੇ ਜੋ ਹੋਵੇ ਸੋ ਪ੍ਰਵਾਨ। ਪਰ ਉਹਨਾਂ ਨੇ ਇੱਕ ਇੱਕ ਥਾਂ ਦੇ ਉੱਤੇ ਜਾ ਕੇ ਲੌਜਿਕ ਕੱਢੇ, ਉਹਦਾ ਵਿਗਿਆਨ ਦੱਸਿਆ ਵੀ ਕੀ ਹੈ। ਔਰ ਜਦੋਂ ਮਾਇਆ ਵਾਲਾ ਡਿੱਬਾ ਪਿੱਛੇ ਰੱਖ ਦਿੱਤਾ, ਇਹ ਜਿਹੜਾ ਸੱਜਣ ਸੀ, ਬਸ ਇਹਦੀ ਮਾਰ ਇੱਥੋਂ ਸੀ ਵੀ ਡੱਬਾ ਕਦੋਂ ਭਰਿਆ ਜਾਏ ਅਤੇ ਮੈਂ ਸਮਾਧੀ ਖਤਮ ਕਰਾਂ। ਵਿੱਚ ਵਿੱਚ ਅੱਖ ਬਚਾ ਕੇ ਵੇਖ ਵੀ ਲੈਂਦਾ ਸੀ ਵੀ ਕਿੱਥੋਂ ਕੁ ਤੱਕ ਆ ਗਿਆ, ਜੇ ਨੇੜੇ ਲੱਗਾ ਤਾਂ ਖੋਲ੍ਹਾਂ, ਕਿਉਂਕਿ ਲੱਤਾਂ ਦੁਖਦੀਆਂ ਨੇ, ਚੌਂਕੜਾ ਕਦੇ ਦਾ ਮਾਰਿਆ। ਤਾਂ ਉਹਦਾ ਨਾ ਵਿੱਚੋਂ ਪੰਜ ਸੱਤ ਮਿੰਟ ਬਾਅਦ ਧਿਆਨ ਮਾਰ ਕੇ ਵੇਖ ਲੈਂਦਾ ਸੀ, ਜਦੋਂ ਮਰਦਾਨੇ ਨੇ ਚੁੱਕਿਆ ਉਦੋਂ ਤਾਂ ਅੱਖ ਬੰਦ ਸੀ, ਵੇਖਿਆ ਤਾਂ ਅੱਗੇ ਡੱਬਾ ਨਹੀਂ, ਇੱਕਦਮ ਸਮਾਧੀ ਖੁੱਲ੍ਹ ਗਈ, ਟੁੱਟ ਗਈ ਸਮਾਧੀ। ਸਤਿਗੁਰੂ ਕਹਿੰਦੇ, ਮਰਦਾਨਿਆਂ ਵੇਖ, ਇਹਨੂੰ ਕਹਿੰਦੇ ਮਾਇਆ, ਟੁੱਟ ਗਈ ਸਮਾਧੀ ਸਾਰੀ, ਪਰਲੋਕ ਨਾਲ ਸੰਬੰਧ ਹੀ ਟੁੱਟ ਗਿਆ। ਇੱਥੋਂ ਤੱਕ ਹੀ ਬਸ ਨਹੀਂ, ਕ੍ਰੋਧ ਆ ਗਿਆ, ਅੱਗ ਬਬੂਲਾ ਹੋ ਗਿਆ, ਗਰਮ ਸ਼ਬਦ ਨਿਕਲਣ ਲੱਗ ਪਏ, ਸਰੀਰ ਕੰਬਣ ਲੱਗ ਪਿਆ, ਔਰ ਬੜੀ ਉੱਚੀ ਉੱਚੀ ਬੋਲਣ ਲੱਗ ਪਿਆ, ਕੌਣ ਹੈ, ਕਿੱਧਰ ਗਿਆ ਮੇਰਾ ਡੱਬਾ, ਕਿੱਧਰ ਗਿਆ। ਹਜ਼ੂਰ ਨੇ ਫਿਰ ਸਾਹਮਣੇ ਹੋ ਕੇ ਇੱਕ ਬਚਨ ਕਿਹਾ, ਕਹਿਣ ਲੱਗੇ, ਯੋਗੀ ਰਾਜ, ਤੁਸੀਂ ਤਾਂ ਤਿੰਨ ਲੋਕਾਂ ਬਾਰੇ ਜਾਣਦੇ ਹੋ, ਅਤੇ ਡੱਬਾ ਵੀ ਕਿਤੇ ਤਿੰਨਾਂ ਲੋਕਾਂ ਵਿੱਚ ਹੀ ਹੋਣਾ, ਆਪੇ ਵੇਖ ਲਓ, ਘਬਰਾਉਂਦੇ ਕਿਉਂ। ਬੜਾ ਘਬਰਾ ਗਿਆ, ਲੋਕ ਵੀ ਖੜ੍ਹੇ ਹੋ ਗਏ, ਰੌਲਾ ਪੈ ਗਿਆ। ਇਸ ਕਸ਼ਮਕਸ਼ ਦੇ ਵਿੱਚ ਜਦੋਂ ਉੱਠਿਆ ਤਾਂ ਪਿੱਛੇ ਡੱਬਾ ਪੈਰ ਦੇ ਥੱਲੇ ਅੜ ਗਿਆ, ਜਿਹੜੀ ਮਾਇਆ ਸੀ ਉਹ ਵੀ ਖਿਲਰ ਗਈ। ਹਜ਼ੂਰ ਨੇ ਕਿਹਾ, ਮਰਦਾਨਿਆਂ ਖੋਲ੍ਹ ਰਬਾਬ, ਮਰਦਾਨੇ ਨੇ ਰਬਾਬ ਖੋਲ੍ਹ ਦਿੱਤੀ ਅਤੇ ਸ਼ਬਦ ਉਚਾਰਿਆ, ਕਹਿੰਦੇ, ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਟੱਬ, ਥਾਂ ਨਿਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ। ਇਸ ਤਰ੍ਹਾਂ ਧਾਰਮਿਕ ਦੁਨੀਆ ਡੁੱਬਦੀ ਹੈ, ਜਿਵੇਂ ਆਹ ਡੁੱਬ ਰਿਹਾ ਬੈਠ ਕੇ, ਇਹ ਸ਼ੁਰੂ ਤੋਂ ਰਹੇ ਨੇ, ਅੱਜ ਨਹੀਂ, ਤਾਰਨ ਵਾਲੇ ਥੋੜ੍ਹੇ ਨੇ ਇੱਥੇ, ਕਿਉਂਕਿ ਤਾਰੇ ਉਹ ਜਿਹੜਾ ਆਪ ਤਰਿਆ, ਖੁਦ ਤਾਂ ਤਰਿਆ ਨਹੀਂ, ਦੂਜੇ ਨੂੰ ਕਿਵੇਂ ਤਾਰ ਲਏਗਾ। ਡੋਬਣ ਵਾਲਿਆਂ ਦੀ ਗਿਣਤੀ ਬਹੁਤ ਹੈ ਧਰਮ ਦੇ ਵਿੱਚ, ਕੋਈ ਅੰਤ ਨਹੀਂ ਤਾਰਨ ਵਾਲਿਆਂ ਦੀ, ਉੱਥੇ ਗੁਰੂ ਕਿਰਪਾ ਕਰੇ ਕਿਤੇ ਤਰਨ ਦੀ ਗੱਲ ਹੋ ਜਾਏ, ਤਰਨ ਦੀ ਗੱਲ ਚੱਲੇ। ਹਜ਼ੂਰ ਨੇ ਫਿਰ ਉੱਥੇ ਕੀਰਤਨ ਕੀਤਾ, ਸੰਗਤ ਬੈਠ ਗਈ, ਉਹ ਥੋੜ੍ਹਾ ਜਿਹਾ ਗੁੱਸੇ ਵਿੱਚ ਆਇਆ, ਸਤਿਗੁਰੂ ਨੇ ਉਹਨੂੰ ਦੁਰਕਾਰਿਆ ਨਹੀਂ, ਕਹਿਣ ਲੱਗੇ, ਕ੍ਰੋਧ ਨਾ ਕਰੋ, ਥੋੜ੍ਹਾ ਜਿਹਾ ਬਹਿ ਜਾਓ, ਗੱਲ ਸੁਣੋ ਧਿਆਨ ਨਾਲ, ਪਿਆਰ ਕੀਤਾ ਉਹਨੂੰ, ਦੁਰਕਾਰਿਆ ਨਹੀਂ। ਗੁਰੂ ਸਾਹਿਬ ਨੇ ਜਿਹਦਾ ਨੁਕਸ ਕੱਢਿਆ ਉਹਨੂੰ ਹੇਠ ਹੀ ਨਹੀਂ ਦਿਖਾਈ, ਇਹ ਖਿਆਲ ਰੱਖਣਾ, ਸਾਡੇ ਵਿੱਚ ਅਤੇ ਉਹਨਾਂ ਵਿੱਚ ਇਹੀ ਫਰਕ ਹੈ। ਅਸੀਂ ਜਿਹਦਾ ਨੁਕਸ ਕੱਢਦੇ ਹਾਂ ਉਹਨੂੰ ਥੱਲੇ ਲਾਉਣਾ ਚਾਹੁੰਦੇ ਹਾਂ, ਜਾਂ ਅਸੀਂ ਨੁਕਸ ਕੱਢਦੇ ਯੋਧਾ ਵਾਂ ਜਿਹਨੂੰ ਥੱਲੇ ਲਾਉਣਾ ਹੈ, ਦੋ ਹੀ ਗੱਲਾਂ ਨੇ। ਪਰ ਗੁਰੂ ਦਾ ਇਹ ਸੁਭਾਅ ਨਹੀਂ, ਗੁਰੂ ਦਾ ਸੁਭਾਅ ਤਾਂ ਇਸ ਤਰ੍ਹਾਂ ਦਾ ਵੀ ਜੇ ਉਹਦਾ ਕੋਈ ਦੁਸ਼ਮਣ ਵੀ ਬਾਹਰੋਂ ਉਹ ਆਉਂਦਾ ਹੈ, ਉਹਨੂੰ ਵੀ ਦੱਸਣ ਦਾ ਯਤਨ ਕਰਦਾ ਵੀ ਤੇਰੀ ਜ਼ਿੰਦਗੀ ਵਿੱਚ ਇੱਥੇ ਮੈਨੂੰ ਥੋੜ੍ਹੀ ਜਿਹੀ ਗਲਤੀ ਲੱਗਦੀ, ਜੇ ਸਿੱਧੀ ਕਰ ਲੈਂ ਤਾਂ ਹੋ ਸਕਦਾ ਹੈ ਤੇਰੀ ਜ਼ਿੰਦਗੀ ਠੀਕ ਹੋ ਜਾਏਗੀ। ਸਤਿਗੁਰੂ ਨੇ ਕੀਰਤਨ ਕੀਤਾ ਅਤੇ ਸ਼ਬਦ ਸੀ ਕਹਿੰਦੇ, ਕਾਲ ਨਾਹੀ ਕਾਲ ਦੇ ਅਰਥ ਨੇ ਸਮਾਂ, ਯੋਗ ਨਾਹੀ ਨਾ ਹੀ ਸਤ ਕਾ ਢੱਬ। ਇਹ ਤਿੰਨ ਗੱਲਾਂ ਕਹੀਆਂ ਉਸ ਯੋਗੀ ਨੂੰ ਸਮਝਾਉਂਦੇ, ਕਹਿਣ ਲੱਗੇ ਯੋਗੀ ਜੀ ਇਸ ਕੰਮ ਦਾ ਹੁਣ ਸਮਾਂ ਨਹੀਂ ਜਿਹੜਾ ਤੁਸੀਂ ਕਰਦੇ ਹੋ ਪਏ, ਕਾਲ ਨਾਹੀ, ਇਹ ਸਮਾਂ ਇਹਦਾ ਹੈ ਨਹੀਂ। ਸਮੇਂ ਅਨੁਸਾਰ ਬੀਜ ਬੀਜਣਾ ਚਾਹੀਦਾ ਹੈ। ਅੱਜ ਨਹੀਂ ਚੱਲਦਾ ਯੋਗ, ਅੱਜ ਨਹੀਂ ਚੱਲਦਾ ਬਹੁਤੇ ਧਿਆਨ ਦੀਆਂ ਸਮਾਧੀਆਂ, ਪ੍ਰੇਮ ਦੀ ਦੁਨੀਆ ਹੈ। ਇਹਨੂੰ ਮਹਾਂਭਾਰਤ ਦੇ ਵਿੱਚ ਵੀ ਮੈਂ ਇੱਕ ਸਲੋਕ ਪੜ੍ਹਿਆ, ਉਹਦੇ ਵਿੱਚ ਲਿਖਿਆ ਇਸ ਯੁੱਗ ਨੂੰ ਲਿਖਿਆ ਸੰਗ ਯੁੱਗੋ, ਸੰਗ ਯੁੱਗੋ, ਸੰਗ ਦਾ ਮਤਲਬ ਹੁੰਦਾ ਇਕੱਠ, ਸੰਗ ਦਾ ਮਤਲਬ ਹੈ ਸੰਗਤ। ਇਹ ਜਿਹੜਾ ਸਮਾਂ ਹੈ ਸੰਗਤ ਦਾ ਸਮਾਂ ਹੈ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਬਾਣੀ ਗੁਰ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇਹ ਜਿਹੜਾ ਵਕਤ ਚੱਲ ਰਿਹਾ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾਂ ਕਹੁ ਨਾਨਕ ਤਿਸ ਭਇਓ ਪ੍ਰਾਪਤ, ਇਸ ਪੂਰਬ ਲਿਖੇ ਕਾ ਲੈਣਾ। ਕੋਈ ਕਰਮ ਕੰਮ ਨਹੀਂ ਦਿੰਦਾ ਹੁਣ, ਜਾਂ ਨਾਮ ਹੈ ਜਾਂ ਸਾਧ ਸੰਗਤ। ਸਿੱਖੀ ਦੇ ਕਰਮ ਹੀ ਦੋ ਨੇ, ਕਿਸੇ ਦਿਨ ਸਾਰਾ ਵਿਸ਼ਾ ਇਕੱਠਾ ਲਵਾਂਗੇ। ਸਿੱਖੀ ਹੋਰ ਕਿਸੇ ਕਰਮ ਨੂੰ ਪ੍ਰਵਾਨ ਨਹੀਂ ਕਰਦੀ, ਜੇ ਕੋਈ ਕਰਮ ਦਿਸਦੇ ਵੀ ਨੇ ਤਾਂ ਇਹਨਾਂ ਦੋਵਾਂ ਕਰਮਾਂ ਦੇ ਅੰਗ ਨੇ, ਉਹ ਪੂਰਕ ਨੇ, ਇਹਨਾਂ ਨੂੰ ਵੱਡਾ ਕਰਦੇ ਨੇ। ਇਸ ਕਰਕੇ ਹਜ਼ੂਰ ਨੇ ਕਿਹਾ ਯੋਗੀ ਜੀ ਕਾਲ ਨਾਹੀਂ, ਇਹਨਾਂ ਕੰਮਾਂ ਦਾ ਹੁਣ ਸਮਾਂ ਨਹੀਂ ਜੇ ਜਿਹੜਾ ਤੁਸੀਂ ਕਰਦੇ ਹੋ ਪਏ, ਇਹ ਗਲਤ ਗੱਲਾਂ ਨੇ। ਯੋਗ ਨਾਹੀਂ, ਫਿਰ ਤੁਹਾਡੇ ਕੋਲ ਯੋਗ ਵੀ ਕੋਈ ਨਹੀਂ, ਜੁੜਨ ਦਾ ਤਰੀਕਾ ਨਹੀਂ। ਅਤੇ ਤੀਜਾ ਬਚਨ ਕਿਹਾ ਕਹਿੰਦੇ ਨਾਹੀਂ ਸਤ ਕਾ ਢੱਬ, ਢੱਬ ਕਹਿੰਦੇ ਨੇ ਜੁਗਤ ਨੂੰ, ਤਰੀਕਾ ਵੀ ਤੁਹਾਡਾ ਠੀਕ ਨਹੀਂ ਹੈ, ਜੁਗਤ ਤੁਹਾਡੇ ਵਿੱਚ ਇਮਾਨਦਾਰੀ ਨਹੀਂ, ਆਹ ਲੋਕਾਂ ਨੂੰ ਕਿਉਂ ਭਟਕਾ ਰਹੇ ਹੋ, ਝੂਠ ਕਿਉਂ ਬੋਲ ਰਹੇ ਹੋ, ਇਹਨਾਂ ਨਾਲ ਧੋਖਾ ਕਿਉਂ ਦੇ ਰਹੇ ਹੋ, ਜੋ ਕੁਝ ਤੁਹਾਡੇ ਕੋਲ ਹੈ ਸਿਰਫ ਉਹ ਹੀ ਦੱਸੋ, ਜੇ ਨਹੀਂ ਤਾਂ ਜਵਾਬ ਦੇ ਦਿਓ, ਗੱਲ ਖਤਮ ਹੈ, ਤੀਸਰੀ ਗੱਲ ਹੀ ਕੋਈ ਨਹੀਂ। ਜਿੱਥੋਂ ਤੱਕ ਹੈ ਉਹਨਾਂ ਕਹੋ, ਜੇ ਨਹੀਂ ਤਾਂ ਬੰਦ ਕਰ ਦਿਓ, ਇਹਦੀ ਕੀ ਲੋੜ ਹੈ, ਪਖੰਡ ਨਹੀਂ ਕਰਨਾ ਚਾਹੀਦਾ, ਧੋਖਾ ਨਹੀਂ ਦੇਣਾ ਚਾਹੀਦਾ, ਬੜਾ ਵੱਡਾ ਧੋਖਾ ਹੈ, ਕਈ ਜਨਮਾਂ ਤੱਕ ਭਟਕਾ ਦਿਓਗੇ ਲੋਕਾਂ ਨੂੰ ਗਲਤ ਰਾਹ 'ਤੇ ਤੋਰ। ਕਈ ਕਈ ਜਨਮਾਂ ਦੇ ਭਟਕੇ ਹੋਏ ਲੋਕ ਅੱਜ ਵੀ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਨੇ ਔਰ ਕਹਿੰਦੇ ਨੇ ਦੱਸੋ ਸਮਝ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ, ਪਤਾ ਨਹੀਂ ਲੱਗ ਰਿਹਾ। ਪਤਾ ਕਿਉਂ ਨਹੀਂ ਲੱਗ ਰਿਹਾ? ਕਈ ਜਨਮ ਪਹਿਲਾਂ ਕਿਸੇ ਗਲਤ ਬੰਦੇ ਨੇ ਭਟਕਾ ਦਿੱਤਾ, ਗਲਤ ਰਾਹ 'ਤੇ ਤੋਰ, ਇਹ ਕਰ ਲੈ, ਉਹ ਕਰ ਲੈ, ਹੁਣ ਉਹਨਾਂ ਦਾ ਪੁਰਾਣਾ ਅਭਿਆਸ ਹੈ। ਹੁਣ ਐਡੀ ਛੇਤੀ ਸਮਾਂ ਕਿਵੇਂ, ਇੱਕ ਦੋ ਸਾਲ ਵਿੱਚ, ਇੱਕ ਮਹੀਨੇ ਵਿੱਚ, ਦਸਾਂ ਦਿਨਾਂ ਵਿੱਚ ਕਿਵੇਂ ਗੱਲਾਂ ਬਦਲਣ ਸਾਰੀਆਂ, ਉਹਨੂੰ ਸਮਾਂ ਚਾਹੀਦਾ। ਤਾਂ ਇਹਦਾ ਇਲਾਜ ਗੁਰੂ ਸਾਹਿਬ ਨੇ ਦੱਸਿਆ, ਕਹਿੰਦੇ ਸਾਧ ਸੰਗਤ ਵਿੱਚ ਆਈ ਜਾ, ਹੋਰ ਕੋਈ ਰਾਹ ਨਹੀਂ, ਸਾਧ ਸੰਗਤ ਵਿੱਚ ਆਈ ਜਾ, ਬਸ ਇੱਥੇ ਬੈਠ, ਇੱਥੇ ਸੁਣ, ਇੱਥੇ ਆਪਣੇ ਆਪ ਨੂੰ ਸਮਰਪਿਤ ਕਰ ਬਾਣੀ ਨੂੰ, ਗੁਰੂ ਨੂੰ, ਇਹ ਹੀ ਰਾਹ ਹੈ। ਤਾਂ ਸਤਿਗੁਰੂ ਨੇ ਕਿਹਾ ਨਾ ਹੀ ਸਤ ਕਾ ਢੱਬ, ਤੇਰੇ ਕੋਲ ਢੱਬ ਵੀ ਕੋਈ ਨਹੀਂ, ਢੱਬ ਦੇ ਅਰਥ ਨੇ ਜੁਗਤ, ਤਰੀਕਾ, ਢੋਵਾ ਜਿਹਨੂੰ ਕਹਿੰਦੇ ਨੇ, ਬਾਣੀ ਵਿੱਚ ਸ਼ਬਦ ਆਇਆ ਆਪ ਸਹਾਈ ਹੋਵਾ। ਜਦੋਂ ਸਹਾਈ ਹੁੰਦਾ ਕਿਵੇਂ ਹੁੰਦਾ ਹੈ, ਸਿੱਧਾ ਨਹੀਂ ਹੁੰਦਾ ਸਹਾਈ, ਜਦੋਂ ਸਹਾਈ ਹੁੰਦਾ ਕਾਹਦੇ ਰਾਹੀਂ ਹੁੰਦਾ, ਆਪ ਸਹਾਈ ਹੋਵਾ ਸੱਚੇ ਕਾ ਸੱਚਾ ਢੋਵਾ, ਢੋ ਲੱਗ ਗਿਆ, ਜੁਗਤ ਮਿਲ ਗਈ, ਸਬੱਬ ਬਣ ਗਿਆ, ਤਰੀਕਾ ਬਣ ਗਿਆ, ਜੁਗਤ ਬਣ ਗਈ। ਇਸ ਲਈ ਕਹਿੰਦੇ ਨੇ ਕਾਲ ਨਾਹੀਂ ਯੋਗ ਨਾਹੀਂ ਨਾ ਹੀ ਸਤ ਕਾ ਢੱਬ, ਥਾਨਿਸ਼ਟ ਜੱਗ ਭ੍ਰਿਸ਼ਟ ਹੋਏ। ਉਹ ਸਾਰੇ ਥਾਂ ਇਸ ਤਰ੍ਹਾਂ ਭ੍ਰਿਸ਼ਟ ਹੋ ਜਾਂਦੇ ਨੇ ਜਿੱਥੋਂ ਲੋਕਾਂ ਨੂੰ ਰੋਸ਼ਨੀ ਮਿਲਣੀ ਸੀ, ਜਿੱਥੋਂ ਲੋਕਾਂ ਨੂੰ ਗਿਆਨ ਮਿਲਣਾ ਸੀ, ਆਪੋ ਆਪੀ ਹੈ, ਆਪੋ ਤਾਪੀ ਹੈ। ਸਾਡੇ 'ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਵੀ ਅਸੀਂ ਜੋ ਕੁਝ ਕਹਿਣਾ ਅਰਦਾਸ ਕਰਕੇ ਕਹੀਏ ਕਿ ਸਤਿਗੁਰੂ ਤੁਹਾਡੇ ਨਾਲ ਮਿਲ ਕੇ ਤੁਰੀਏ, ਵੱਖਰੀ ਨਾ ਤੋਰੀਏ ਲਾਈਨ ਕੋਈ, ਮਿਲ ਕੇ ਤੁਰੀਏ। ਸ਼ਬਦ ਹੈ, ਧੁਰ ਕੀ ਬਾਣੀ ਹੈ, ਗੁਰੂ ਹੈ, ਪਰਖਿਆ ਹੋਇਆ ਗਿਆਨ ਹੈ, ਸਿੱਧਾ ਪਾਰਲੇ ਦੇਸ਼ ਤੋਂ ਆਇਆ, ਕੋਈ ਕਮੀ ਨਹੀਂ, ਸਭ ਕੁਝ ਪੂਰਾ ਹੈ। ਅਤੇ ਪਹਿਲਾਂ ਤਾਂ ਗੁਰੂ ਕਿਰਪਾ ਕਰੇ, ਚੰਗੀ ਤਰ੍ਹਾਂ ਅਸੀਂ ਗੁਰੂ ਨੂੰ ਮੰਨ ਲਈਏ, ਕਮਾ ਲਈਏ, ਹੰਢਾ ਲਈਏ, ਆਪ ਵੇਖ ਲਈਏ, ਅਤੇ ਫਿਰ ਅਰਦਾਸ ਕਰਕੇ ਬੋਲੀਏ, ਫਿਰ ਕੋਈ ਗੱਲ ਸਿਰੇ ਲੱਗੇ, ਕੁਝ ਨਾ ਕੁਝ, ਸਾਰੀ ਨਹੀਂ, ਪੂਰਾ ਨਹੀਂ ਕੋਈ ਬੋਲੇਗਾ, ਕੁਝ ਹਿੱਸਾ ਬੋਲ ਸਕੇਗਾ, ਬਾਕੀ ਰਹਿ ਜਾਏਗਾ। ਤਾਂ ਥਾਨਿਸ਼ਟ ਜੱਗ ਭ੍ਰਿਸ਼ਟ ਹੋਏ, ਇਸ ਤਰ੍ਹਾਂ ਦੁਨੀਆ ਭ੍ਰਿਸ਼ਟ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਕੀਰਤਨ ਕੀਤਾ, ਫਿਰ ਬਚਨ ਕੀਤੇ, ਕਹਿਣ ਲੱਗੇ ਆਂਟ ਸੇਤੀ ਨਾਕ ਪਕੜਾ, ਸਾਰੀ ਇਹਦੇ ਵਿੱਚ ਵਿਆਖਿਆ ਦਿੱਤੀ ਉਹਦੀ। ਆਂਟ ਕਹਿੰਦੇ ਨੇ ਇਸ ਅੰਗੂਠੇ ਅਤੇ ਸੁੰਗਲ ਦੇ ਵਿਚਕਾਰਲਾ ਥਾਂ, ਇਹਦੇ ਨਾਲ ਉਹ ਨੱਕ ਫੜਦਾ ਸੀ, ਕਹਿੰਦਾ ਸੀ ਸਵਾਸ ਬੰਦ ਕੀਤੇ ਨੇ, ਸਮਾਧੀ ਲੱਗੀ ਹੈ। ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਅਤੇ ਨਾਲ ਇਹ ਐਲਾਨ ਕੀਤਾ ਜਾਂਦਾ ਸੀ ਤਿੰਨਾਂ ਲੋਕਾਂ ਦੀ ਸੋਝੀ, ਜਿੱਥੇ ਐਲਾਨ ਹੈ ਉੱਥੇ ਸਿੱਖੀ ਨਹੀਂ, ਸਿੱਖੀ ਦਾ ਐਲਾਨ ਨਾਲ ਕੋਈ ਸੰਬੰਧ ਨਹੀਂ ਹੈ। ਸਿੱਖੀ ਦਾ ਇੱਕੋ ਹੀ ਐਲਾਨ ਹੈ ਸਿੱਖ ਦਾ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨੀ ਕਰ ਦਿੱਤੀ, ਇਹ ਸਿੱਖ ਦਾ ਐਲਾਨ ਜ਼ਰੂਰ ਹੈ। ਜੋ ਕੁਝ ਮੈਨੂੰ ਗੁਰੂ ਨੇ ਕਿਹਾ ਉਹ ਠੀਕ ਹੀ ਹੈ ਬਿਲਕੁਲ, ਇਹ ਜ਼ਰੂਰ ਐਲਾਨ ਕਰਦਾ, ਪਰ ਸਿੱਖ ਦਾ ਇਹ ਐਲਾਨ ਨਹੀਂ ਵੀ ਮੇਰੇ ਕੋਲ ਬ੍ਰਹਮ ਗਿਆਨ ਆ ਗਿਆ, ਮੈਨੂੰ ਤਿੰਨ ਲੋਕਾਂ ਦੀ ਸੋਝੀ ਹੋ ਗਈ ਹੈ, ਜਾਂ ਮੇਰਾ ਦਸਵਾਂ ਦੁਆਰਾ ਖੁੱਲ੍ਹ ਗਿਆ, ਇਹ ਸਿੱਖ ਦਾ ਐਲਾਨ ਕੋਈ ਨਹੀਂ ਹੁੰਦਾ। ਗੁਰੂ ਨੇ ਨਹੀਂ ਕੀਤਾ ਸਿੱਖ ਕਿਵੇਂ ਕਰੇਗਾ? ਤਾਂ ਇਹ ਬਚਨ ਕੀਤੇ ਸੂਝ ਤੇ ਤਿੰਨ ਲੋ, ਸਤਿਗੁਰੂ ਨੇ ਬਚਨ ਕੀਤੇ ਮਗਰ ਪਾਛੈ ਕੱਛ ਨਾ ਸੂਝੈ, ਮਗਰਲੇ ਪਾਸੇ ਨਹੀਂ ਪਤਾ ਲੱਗਦਾ ਵੀ ਉਹ ਮਾਇਆ ਵਾਲਾ ਡਿੱਬਾ ਪਿੱਛੇ ਪਿਆ ਹੋਇਆ, ਉਹਦੀ ਸਮਝ ਨਹੀਂ ਆਉਂਦੀ, ਉਂਝ ਕਹਿੰਦਾ ਤਿੰਨਾਂ ਲੋਕਾਂ ਦੀ ਸੋਝੀ ਹੈ। ਮਗਰ ਪਾਛੈ ਕੱਛ ਨਾ ਸੂਝੈ ਇਹ ਪਦਮ ਅਲੋ, ਇਹਦਾ ਤੀਜਾ ਨੇਤਰ ਹੈ, ਵੇਖੋ ਇਹ ਹੈ ਇਹਦਾ ਗਿਆਨ, ਇਹਦੀ ਸਮਾਧੀ ਹੈ। ਸਤਿਗੁਰੂ ਨੇ ਇਹਦੇ ਅੰਦਰ ਇਸ਼ਾਰਾ ਕੀਤਾ, ਉਸ ਸੱਜਣ ਵੱਲ ਬੇਨਤੀ ਸਾਂਝੀ ਕਰ ਰਿਹਾ ਸੀ ਭੁਗਤ, ਬਾਬਾ ਫਰੀਦ ਜੀ ਨੇ ਜਿਹੜਾ ਬਚਨ ਕਿਹਾ ਉਹਦੇ ਰਾਹੀਂ ਮੈਂ ਗੱਲ ਸਾਂਝੀ ਕਰ ਰਿਹਾ ਸੀ। ਉਹਨਾਂ ਨੇ ਕਿਹਾ ਹੱਥ ਨਾ ਲਾਈ ਕਸੁੰਬੜੇ, ਇਹ ਤਿੰਨ ਚੀਜ਼ਾਂ ਦੇ ਆਪਾਂ ਵਿਸ਼ੇ ਲੈ ਰਹੇ ਹਾਂ, ਮੁਕਤੀ ਭੁਗਤੀ ਅਤੇ ਜੁਗਤੀ। ਜੁਗਤੀ ਤੋਂ ਬਿਨਾਂ ਮੈਂ ਉਦਾਹਰਨ ਦਿੱਤੀ ਸੀ, ਕੋਈ ਬੰਦਾ ਅੱਗ ਮੰਗ ਕੇ ਲੈ ਗਿਆ, ਕਿਸੇ ਕੋਲੋਂ ਪੁੱਛਿਆ ਨਹੀਂ ਇਹਦੀ ਵਰਤੋਂ ਕਿਵੇਂ ਕਰਨੀ ਹੈ, ਅਤੇ ਬਾਬਾ ਫਰੀਦ ਜੀ ਨੇ ਕਿਹਾ ਬਈ ਦੁਨੀਆ ਵਿੱਚ ਜੋ ਕੁਝ ਦਿਸਦਾ ਹੈ ਅੱਗ ਵਰਗਾ, ਮਾਇਆ ਨੂੰ ਅੱਗ ਨਾਲ ਤਰਜੀਹ ਦਿੱਤੀ, ਅੱਗ ਚਾਹੀਦੀ ਜ਼ਰੂਰ ਹੈ, ਇਹਦੇ ਤੋਂ ਬਿਨਾਂ ਸਰਦਾ ਨਹੀਂ, ਪਰ ਇਹ ਖਿਆਲ ਰੱਖਣਾ ਥਾਂ 'ਤੇ ਰੱਖਣਾ, ਚੁੱਲ੍ਹ ਹੈ ਅੱਗ ਵਾਸਤੇ, ਹੋਰ ਨਹੀਂ ਕੋਈ ਥਾਂ। ਜੇ ਅੱਗ ਨੂੰ ਸਿਰਹਾਣੇ ਰੱਖ ਲਿਆ, ਜੇ ਅੱਗ ਨੂੰ ਸਿਰ 'ਤੇ ਰੱਖ ਲਿਆ, ਅਤੇ ਗੁਰੂ ਸਾਹਿਬ ਨੇ ਬਚਨ ਕੀਤਾ ਤੂੰ ਤਾਂ ਇਸ ਮਾਇਆ ਦੀ ਅੱਗ ਨੂੰ ਹੋਰ ਕਿੱਥੇ ਰੱਖਣਾ ਸੀ, ਤੂੰ ਮਾਇਆ ਦੀ ਅੱਗ ਨੂੰ ਆਪਣੇ ਚਿੱਤ ਵਿੱਚ ਰੱਖ ਲਿਆ, ਤਾਂ ਹੀ ਤਾਂ ਉਹਨੇ ਤੇਰਾ ਚਿੱਤ ਸਾੜ ਦਿੱਤਾ, ਤਾਂ ਹੀ ਤਾਂ ਚਿੱਤ ਨਹੀਂ ਟਿਕਦਾ, ਉਹਦਾ ਸੁਭਾਅ ਹੈ, ਜਿਹਦੇ ਨਾਲ ਚਿੱਤ ਲੱਗਾ ਰਹੇਗਾ ਉਹਦੇ ਵਰਗਾ ਸੁਭਾਅ ਅੰਦਰ ਬਣਨਾ ਸ਼ੁਰੂ ਹੋ ਜਾਏਗਾ। ਜੈਸੋ ਸੇਵੈ ਤੈਸਾ ਹੋਵੇ। ਮੈਂ ਸਮਝਦਾ ਸਾਡਾ ਅੱਜ ਮਨ ਨਹੀਂ ਟਿਕਦਾ ਗੁਰਬਾਣੀ ਵਿੱਚ, ਸਾਰਿਆਂ ਦੀ ਸਾਡੀ ਸ਼ਿਕਾਇਤ ਹੈ, ਬਹੁਤਿਆਂ ਦੀ, ਤਾਂ ਕੁਝ ਤਾਂ ਇਮਾਨਦਾਰ ਨੇ ਉਹ ਦੱਸ ਦਿੰਦੇ ਨੇ, ਬਹੁਤੇ ਦੱਸਦੇ ਨਹੀਂ, ਟਿਕਦਾ ਨਹੀਂ ਬਹੁਤਿਆਂ ਦਾ। ਤਾਂ ਟਿਕਣ ਦਾ ਨਾ ਕਾਰਨ ਕੀ ਹੈ? ਟਿਕਣ ਦਾ ਨਾ ਕਾਰਨ ਮਾਇਆ ਵਿੱਚ ਸੁਰਤ ਰਹਿਣ ਦਾ ਅਭਿਆਸ ਬਹੁਤ ਹੋ ਗਿਆ ਹੈ, ਸੁਰਤ ਰਹਿੰਦੀ ਵੀ ਮਾਇਆ ਵਿੱਚ ਹੈ। ਏਕ ਸਮਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਗੁਰੂ ਨਾਨਕ ਸਾਹਿਬ ਸਾਡੇ ਚਿੱਤ ਦੀ ਦਸ਼ਾ ਦੱਸਦੇ ਨੇ, ਕਹਿੰਦੇ ਸਵੇਰੇ ਜਾਗ ਆਉਂਦੀ ਹੈ ਅਤੇ ਜਾਗ ਆਉਂਦਿਆਂ ਆਉਂਦਿਆਂ ਹੋਰ ਨਹੀਂ ਕੁਝ ਚੇਤੇ ਆਉਂਦਾ। ਏਕ ਸਵਾਨ, ਸਵਾਨ ਕਹਿੰਦੇ ਲੋਭ ਨੂੰ, ਸਵਾਨ ਦੇ ਅਰਥ ਨੇ ਕੁੱਤਾ। ਜਾਗ ਆਉਂਦਿਆਂ ਸਾਰ ਕਾਰੋਬਾਰ ਚੇਤੇ ਆ ਜਾਂਦਾ ਹੈ, ਜਾਗ ਆਉਂਦਿਆਂ ਸਾਰ ਲੈਣ ਦੇਣ ਚੇਤੇ ਆ ਜਾਂਦਾ ਹੈ, ਜਾਗ ਆਉਂਦਿਆਂ ਸਾਰ ਬੈਂਕ ਬੈਲੈਂਸ ਚੇਤੇ ਆ ਜਾਂਦਾ ਹੈ, ਜਾਗ ਆਉਂਦਿਆਂ ਸਾਰ ਧਨ ਦੀ ਗੱਲ ਚੱਲ ਪੈਂਦੀ। ਹੁਣ ਉਹ ਜਿਹੜਾ ਚਿੱਤ ਹੈ ਨਾ, ਜਦੋਂ ਉਹ ਲਗਾਤਾਰ ਇਸ ਮਾਇਆ ਦੀ ਸੰਗਤ ਕਰ ਰਿਹਾ ਅੰਦਰੋਂ, ਅਤੇ ਮਾਇਆ ਦਾ ਸੁਭਾਵ ਹੈ ਟਿਕਣਾ ਨਾ ਅਤੇ ਸੜਦੇ ਰਹਿਣਾ, ਸੱਪ ਦਾ ਸੁਭਾਅ ਹੈ। ਸਰਪ ਬਾਰੇ ਕਿਹਾ ਗਿਆ ਸੱਪ ਜਿਹੜਾ ਰਾਤ ਨੂੰ ਜਦੋਂ ਸੌਂਦਾ ਵੀ ਉਦੋਂ ਵੀ ਕਹਿੰਦੇ ਉਹਦਾ ਕੁਝ ਨਾ ਕੁਝ ਹਿੱਲਦਾ ਰਹਿੰਦਾ ਹੈ, ਨੀਂਦ ਵਿੱਚ ਵੀ ਪੂਰਾ ਨਹੀਂ ਉਹ ਟਿਕਦਾ, ਉਹ ਟਿਕੇਗਾ ਨਹੀਂ, ਅੰਦਰ ਜ਼ਹਿਰ ਹੈ, ਪੂਛ ਹਿੱਲੇਗੀ ਕਦੀ ਆਪ ਇੱਧਰ। ਸੱਪ ਦੇ ਅਰਥ ਹੀ ਇਹ ਨੇ ਜੋ ਟਿਕੇ ਨਾ। ਇੱਕ ਉਹ ਸੜਦਾ ਅੰਦਰੋਂ, ਮਾਇਆ ਦੀ ਤਰਜੀਹ ਤਾਂ ਦਿੱਤੀ ਸੱਪ ਨਾਲ, ਕਹਿੰਦੇ ਨੇ ਮਾਇਆ ਦੇ ਉੱਤੇ ਸੱਪ ਆਉਂਦਾ ਕਿਉਂ? ਅਤੇ ਮਾਇਆ ਜਿਸ ਮਨੁੱਖ ਨੇ ਮਨ ਦੇ ਵਿੱਚ ਵਾਰ ਵਾਰ ਚੇਤੇ ਕੀਤੀ, ਵਾਰ ਵਾਰ ਹੰਢਾਈ, ਵਾਰ ਵਾਰ ਸਿਮਰਨ ਕੀਤਾ, ਯਕੀਨਨ ਹੀ ਮਾਇਆ ਦਾ ਪ੍ਰਭਾਵ ਉਹਦੇ ਚਿੱਤ 'ਤੇ ਪਏਗਾ। ਉਹਦੇ ਚਿੱਤ ਵਿੱਚ ਦੋ ਤਰ੍ਹਾਂ ਦੀ ਅਵਸਥਾ ਬਣੀ ਰਹੇਗੀ, ਇੱਕ ਤਾਂ ਚਿੱਤ ਟਿਕੇਗਾ ਨਹੀਂ, ਇੱਕ ਚਿੱਤ ਸੜਦਾ ਰਹੇਗਾ, ਅੰਦਰ ਅਗਨ ਪੈਦਾ ਹੋ ਜਾਏਗੀ, ਸ਼ੁਰੂ ਜਲਨ ਪੈਦਾ ਹੋ ਜਾਏਗੀ। ਇਹ ਬੜਾ ਵੱਡਾ ਰੋਗ ਹੈ ਅੱਜ ਲੋਕਾਂ ਨੂੰ, ਡਾਕਟਰ ਦੀ ਸਮਝ ਵਿੱਚ ਨਹੀਂ ਆਉਂਦਾ, ਕਹਿੰਦੇ ਸਰੀਰ ਵਿੱਚ ਅੱਗ ਲੱਗਦੀ, ਜਲਨ ਹੁੰਦੀ ਹੈ, ਅਤੇ ਉਹ ਕਿਉਂ ਲੱਗਦੀ? ਚਿੰਤਨ ਇੰਨਾ ਹੈ ਸੰਸਾਰ ਦਾ, ਹੁਣ ਅੱਗ ਹੀ ਲਾਉਣੀ, ਉਹ ਚੀਜ਼ ਸੜਨ ਵਾਲੀ ਹੈ। ਤਾਂ ਬਾਬਾ ਫਰੀਦ ਜੀ ਨੇ ਕਿਹਾ ਅੱਗ ਜਿਹੜੀ ਹੈ ਮਾਇਆ ਵਰਗੀ, ਪਰ ਇਹਨੂੰ ਤੂੰ ਠੀਕ ਥਾਂ 'ਤੇ ਰੱਖ, ਮਾਇਆ ਚਾਹੀਦੀ, ਕਿਤੇ ਰੋਕਿਆ ਨਹੀਂ। ਮੈਂ ਕਿਹਾ ਸੀ ਸਰੀਰ ਹੀ ਮਾਇਆ ਹੈ, ਛੱਡ ਨਹੀਂ ਸਕਦਾ ਸਰੀਰਧਾਰੀ ਮਾਇਆ ਨੂੰ, ਕਬੀਰ ਜੀ ਨੇ ਬਚਨ ਕੀਤਾ ਹੈ ਕਿ ਮਾਇਆ ਜਿਹੜੀ ਹੈ ਜਵਾਲਾ ਵਰਗੀ ਹੈ, ਜਵਾਲਾ ਦੇ ਅਰਥ ਨੇ ਅੱਗ, ਸਾੜ ਦਿੱਤਾ ਇਹਨੇ ਸੰਸਾਰ ਨੂੰ। ਕਬੀਰ ਮਾਇਆ ਚੋਰਟੀ ਪਵਨ ਝਕੋਲਣ ਹਾਰ, ਸੰਤੋ ਮਾਖਣ ਖਾਇਆ ਛਾਛ ਪੀਆ ਸੰਸਾਰ। ਛਾਛ ਕਹਿੰਦੇ ਲੱਸੀ ਨੂੰ, ਕਹਿੰਦੇ ਦੁਨੀਆ ਲੱਸੀ ਪੀ ਰਹੀ ਹੈ, ਸੰਤਾਂ ਨੇ ਸੰਸਾਰ ਵਿੱਚੋਂ ਮੱਖਣ ਕੱਢ ਕੇ ਖਾ ਲਿਆ ਨਾਮ ਦਾ। ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਇੱਕ ਹੋਰ ਸਲੋਕ ਕਿਹਾ ਕਿ ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਉਦਕ ਕਹਿੰਦੇ ਨੇ ਪਾਣੀ ਨੂੰ। ਕਬੀਰ ਸਾਹਿਬ ਕਹਿੰਦੇ ਜਿਸ ਜਵਾਲਾ ਨੇ, ਜਿਸ ਪਦਾਰਥ ਨੇ, ਜਿਸ ਅੱਗ ਨੇ ਦੁਨੀਆ ਨੂੰ ਸਾੜ ਦਿੱਤਾ, ਮੈਂ ਗੁਰੂ ਕੋਲੋਂ ਜੁਗਤ ਸਿੱਖੀ, ਉਹ ਹੀ ਅੱਗ ਪਾਣੀ ਬਣ ਗਈ, ਮਾਇਆ ਜਿਹੜੀ ਹੈ ਨਾਮ ਬਣ ਗਈ। ਤੁਸੀਂ ਸੁਖਮਣੀ ਸਾਹਿਬ ਵਿੱਚ ਇੱਕ ਬਚਨ ਪੜ੍ਹੋਗੇ ਜਿਹੜਾ ਇੰਝ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸੰਵਿਧਾਨ ਨੂੰ ਇੱਕ ਵਾਰੀ ਉਲਟਾ ਦਿੰਦੀ ਇੱਕ ਪੰਕਤੀ ਸੁਖਮਣੀ ਸਾਹਿਬ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਹਿੰਦੀ ਹੈ ਦੁਨੀਆ ਝੂਠ ਹੈ, ਨਾਸ਼ਵੰਤ ਹੈ, ਮਿੱਟੀ ਹੈ, ਨਾ ਰਹਿਣ ਵਾਲੀ। ਪਰ ਇੱਕ ਪੰਕਤੀ ਸੁਖਮਣੀ ਸਾਹਿਬ ਵਿੱਚ ਆਉਂਦੀ, ਉਹਦੇ ਵਿੱਚ ਇਹਦੇ ਉਲਟ ਗੱਲ ਕਹੀ ਗਈ, ਉਹਦੇ ਵਿੱਚ ਬਚਨ ਕੀਤੇ ਨੇ ਆਪ ਸੱਤ ਕੀਆ ਸਭ ਸੱਤ। ਉਹਦੇ ਅਰਥ ਇਹ ਬਣਦੇ ਨੇ ਰੱਬ ਆਪ ਸੱਚਾ ਹੈ, ਅਤੇ ਆ ਜੋ ਕੁਝ ਉਹਨੇ ਬਣਾਇਆ, ਮਾਇਆ ਬਣਾਈ, ਇਹ ਵੀ ਸੱਚੀ ਹੈ, ਕਾਇਮ ਰਹਿਣ ਵਾਲੀ। ਇਹ ਪੰਕਤੀ ਸਾਰਾ ਵਿਰੋਧਾਭਾਸ ਹੈ ਗੁਰੂ ਗ੍ਰੰਥ ਸਾਹਿਬ ਦਾ। ਸਵਾਲ ਖੜ੍ਹਾ ਹੁੰਦਾ ਵੀ ਇਹ ਕਿਉਂ ਕਹੀ ਗਈ, ਮਾਇਆ ਵੀ ਸੱਚੀ ਹੈ। ਜਿੱਦਣ ਮਾਇਆ ਸੱਚੇ ਹੱਥਾਂ ਵਿੱਚ ਆ ਗਈ, ਮਾਇਆ ਮਾਇਆ ਨਹੀਂ ਰਹੀ, ਉਹ ਵੀ ਨਾਮ ਬਣ ਗਈ। ਨਾਮ ਵਿੱਚ ਪ੍ਰਭਾਵ ਇੰਨਾ ਨਾ, ਚੇਂਜ ਕਰਦਾ, ਚੀਜ਼ਾਂ ਬਦਲ ਦਏਗਾ। ਨਾਮ ਦਾ ਅਰਥ ਹੀ ਇਹ ਹੈ ਕਿ ਕੱਚੋਂ ਕੰਚਨ ਪਇਓ, ਉਹ ਚੇਂਜ ਕਰੇਗਾ, ਬਦਲੇਗਾ। ਨਾਮ ਨੇ ਕੀ ਕਰਨਾ? ਲੋਕ ਕਹਿੰਦੇ ਨਾਮ ਕਿਉਂ ਜਪੀਏ, ਵੈਸੇ ਤਾਂ ਇਹ ਗੱਲ ਸਿਰਫ ਰਿਵਾਜ਼ ਹੈ ਨਾਮ ਜਪਣਾ, ਇਹਦੇ ਅਰਥ ਕੀ ਨੇ, ਕਿਉਂ ਚਾਹੀਦਾ, ਇਹਦੀ ਲੋੜ ਕੀ ਹੈ, ਇਹ ਕੰਮ ਕੀ ਕਰਦਾ? ਜੇ ਇਹ ਕੰਮ ਨਹੀਂ ਕਰਦਾ ਫਿਰ ਠੀਕ ਤਰ੍ਹਾਂ ਜਪਿਆ ਨਹੀਂ ਗਿਆ। ਇਹ ਕੰਮ ਕਰਦਾ ਕਿ ਬੰਦੇ ਨੂੰ ਕੱਚ ਵਾਲੇ ਜੀਵਨ ਤੋਂ ਸੋਨਾ ਬਣਾ ਦਿੰਦਾ। ਕੱਚ ਇੱਕ ਵਾਰੀ ਟੁੱਟ ਗਿਆ ਪਰਤ ਕੇ ਨਹੀਂ ਜੁੜਦਾ, ਸੋਨਾ ਟੇਢਾ ਹੋ ਗਿਆ ਫਿਰ ਸਿੱਧਾ ਹੋ ਜਾਂਦਾ ਹੈ। ਕੱਚੋਂ ਕੰਚਨ ਪਇਓ, ਜਿਸ ਸਿੱਖ ਦੇ ਮਨ ਵਿੱਚ ਨਾਮ ਆ ਗਿਆ ਉਹ ਇਹ ਸ਼ਬਦ ਨਹੀਂ ਵਰਤੇਗਾ ਵੀ ਮੇਰਾ ਭਰੋਸਾ ਗੁਰੂ ਤੋਂ ਟੁੱਟ ਗਿਆ। ਕਿਉਂ? ਕਿਉਂਕਿ ਕੱਚ ਵਰਗਾ ਨਹੀਂ ਰਿਹਾ, ਸੋਨੇ ਵਰਗਾ ਬਣ ਗਿਆ। ਸੱਟਾਂ ਤਾਂ ਜ਼ਰੂਰ ਲੱਗਣੀਆਂ ਨੇ, ਸੰਸਾਰ ਵਿੱਚ ਰਹਿਣਾ, ਚੋਟਾਂ ਤਾਂ ਲੱਗਦੀਆਂ ਨੇ, ਸ਼ਰਧਾ ਘੱਟਦੀ ਹੈ ਕਈ ਵਾਰੀ। ਪਰ ਜਿਹੜਾ ਸਿੱਖ ਨਾਮ ਦੇ ਨਾਲ ਜੁੜ ਗਿਆ ਉਹ ਸੋਨੇ ਵਰਗਾ ਬਣ ਗਿਆ, ਅਤੇ ਸੋਨਾ ਜੇ ਟੇਢਾ ਹੋ ਗਿਆ, ਸ਼ਰਧਾ ਘੱਟ ਗਈ, ਦੂਜੇ ਦਿਨ ਫਿਰ ਸਿੱਧਾ ਹੋ ਜਾਂਦਾ, ਫਿਰ ਸ਼ਰਧਾ ਬਣ ਗਈ। ਚੇਂਜ ਕਰਨ ਵਾਲੀ ਸ਼ਕਤੀ, ਤਾਂ ਜਿਸ ਦੇ ਅੰਦਰ ਨਾਮ ਹੈ ਉਹਦੇ ਵਾਸਤੇ ਸੰਸਾਰ ਦੀ ਝੂਠੀ ਚੀਜ਼ ਵੀ ਸੱਚਖੰਡ ਬਣ ਗਈ, ਸਭ ਕੁਝ ਬਦਲ ਗਿਆ, ਸਾਰਾ ਸੰਸਾਰ ਹੀ ਬਦਲ ਗਿਆ। ਕਬੀਰ ਜੀ ਪਹਿਲਾਂ ਜਿੱਥੇ ਕਹਿੰਦੇ ਨੇ ਕਿ ਚੋਵਾ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕਹਿ ਸੰਗਾ, ਇਹ ਸਾਰਾ ਕੁਝ ਸੜਨ ਵਾਲਾ ਹੈ, ਨਾਸ਼ਮਾਨ। ਇੱਕ ਥਾਂ 'ਤੇ ਉਹਨਾਂ ਨੂੰ ਕਿਸੇ ਕਿਹਾ ਵੀ ਸਾਰਾ ਕੁਝ ਚਲਾ ਜਾਏਗਾ, ਸਭ ਕੁਝ ਖਤਮ ਹੋ ਜਾਏਗਾ, ਤਾਂ ਉਹਨਾਂ ਨੇ ਉੱਥੇ ਪਰਿਭਾਸ਼ਾ ਬਦਲ ਦਿੱਤੀ ਸਾਰੀ। ਕਹਿਣ ਲੱਗੇ ਨਾ ਕਿਛ ਆਏਬੋ ਨਾ ਕਿਛ ਜਾਏਬੋ ਰਾਮ ਕੀ ਦੁਹਾਈ, ਕੁਝ ਨਹੀਂ ਆਉਂਦਾ ਕੁਝ ਨਹੀਂ ਜਾਂਦਾ, ਸਾਰਾ ਕੁਝ ਇੱਥੇ ਹੀ ਹੈ, ਇਹ ਸੱਚਖੰਡ ਹੀ ਹੈ। ਨਾ ਕੁਝ ਮਰਦਾ ਨਾ ਕੁਝ ਜਿਉਂਦਾ ਹੈ, ਨਾ ਕੋਈ ਪੈਦਾ ਹੁੰਦਾ ਨਾ ਕੋਈ ਜਾਂਦਾ ਹੈ। ਇਸ ਕਰਕੇ ਗੁਰਬਾਣੀ ਨੂੰ ਸਮਝਣਾ ਇੱਕ ਤ੍ਰਾਸਦੀ ਆ ਗਈ ਕਿ ਹਰ ਇੱਕ ਬੰਦਾ ਇੱਕ ਦੋ ਮਹੀਨੇ ਵਿੱਚ ਏਡੀ ਵੱਡੀ ਵਿੱਦਿਆ ਨੂੰ ਕੰਟਰੋਲ ਵਿੱਚ ਲਿਆਉਣਾ ਚਾਹੁੰਦਾ, ਮੈਨੂੰ ਸਾਰਾ ਪਤਾ ਲੱਗ ਜਾਏ। ਹਾਲਾਂਕਿ ਤੁਹਾਨੂੰ ਪਤਾ ਹੈ ਕਿਸੇ ਵੀ ਵਿਸ਼ੇ ਦੇ ਇੱਕ ਹਿੱਸੇ ਨੂੰ ਸਮਝਣ ਲੱਗਿਆਂ ਵਿਦਿਆਰਥੀ ਨੂੰ 8-8, 10-10 ਸਾਲ ਲੱਗਦੇ ਨੇ। ਉਹ 10 ਸਾਲ ਲਗਾਤਾਰ 8-8 ਘੰਟੇ ਰੋਜ਼ ਪੜ੍ਹਦਾ ਹੈ, ਉਹਦੇ ਉੱਤੇ ਪੂਰਾ ਸਮਾਂ ਲਾਉਂਦਾ ਹੈ, ਅਤੇ ਪੂਰਾ ਸਮਾਂ ਲਾਉਣ ਤੋਂ ਬਾਅਦ ਉਹਨੂੰ ਕਿਸੇ ਵੀ ਵਿਸ਼ੇ, ਭਾਵੇਂ ਇੰਜੀਨੀਅਰਿੰਗ ਹੈ, ਮੈਡੀਕਲ ਹੈ, ਤੁਸੀਂ ਵੇਖੋਗੇ ਨਾ ਇਹ ਡਾਕਟਰ ਜਿਹੜਾ ਇਕੱਲੀ ਅੱਖ ਦਾ ਹੈ, ਪੁੱਛੋ ਸਾਰਾ ਸਰੀਰ ਦਾ ਕਿਉਂ ਨਹੀਂ, ਉਹ ਕਹਿੰਦਾ ਜੀ ਜੇ ਸਾਰੇ ਸਰੀਰ ਦਾ ਸਿੱਖਣ ਲੱਗੇ ਸਾਰੀ ਉਮਰ ਲੱਗ ਜਾਏਗੀ। ਇਸ ਕਰਕੇ ਇੱਕ ਹਿੱਸਾ ਲਿਆ ਅੱਖ, ਇੱਕ ਕੰਨ ਦਾ ਹੈ, ਇਹ ਸਿਰ ਦਾ ਹੈ, ਇਹ ਹੱਡੀਆਂ ਦਾ ਹੈ, ਕਿਉਂ ਇੱਕ ਇੱਕ ਹਿੱਸਾ ਲਿਆ? ਕਿਉਂਕਿ ਬੰਦੇ ਦੇ ਇਸ ਸਰੀਰ ਦੇ ਇੱਕ ਹਿੱਸੇ ਨੂੰ ਸਮਝਣ ਲਈ 20-20 ਸਾਲ ਲੱਗ ਗਏ, ਅਤੇ ਜਿਹੜੀ ਬਾਣੀ 500 ਸਾਲ ਤਜਰਬਾ ਕਰਕੇ ਉਚਾਰੀ ਗਈ ਹੈ, ਅਸੀਂ ਚਾਹੁੰਦੇ ਹਾਂ 2 ਮਹੀਨਿਆਂ ਵਿੱਚ ਸਾਨੂੰ ਸਮਝ ਆ ਜਾਏ, ਪਤਾ ਲੱਗ ਜਾਏ। ਇੱਕ ਇੱਥੇ ਨੌਜਵਾਨ ਕੋਰਸ ਕਰ ਰਿਹਾ ਕਮਰਸ ਦੇ ਉੱਤੇ, ਤੁਰਦਾ ਤੁਰਦਾ ਮੈਨੂੰ ਕਹਿੰਦਾ ਇਸ ਪੰਕਤੀ ਦੇ ਅਰਥ ਦੱਸ ਦਿਓ। ਤੁਰਦਾ ਤੁਰਦਾ ਮੈਂ ਕਿਹਾ ਵੀ ਤੂੰ ਕੋਰਸ ਕਾਹਦਾ ਕਰਨਾ? ਕਹਿੰਦਾ ਕਮਰਸ ਬਾਰੇ। ਮੈਂ ਕਿਹਾ ਵੀ ਤੁਰਦਾ ਤੁਰਦਾ ਮੈਨੂੰ ਵੀ ਸਮਝਾ ਦਿਓ ਕਿਵੇਂ ਹੁੰਦਾ ਸਾਰਾ ਕੁਝ। ਕਹਿਣ ਲੱਗੇ ਨਾ ਜੀ, ਇਸ ਤਰ੍ਹਾਂ ਨਹੀਂ, 8 ਸਾਲ ਲੱਗਣਗੇ, ਜਾਣਾ ਪਏਗਾ, ਬਹਿਣਾ ਪਏਗਾ, ਅੱਖਾਂ ਥੱਕ ਜਾਣਗੀਆਂ ਪੜ੍ਹ ਪੜ੍ਹ ਕੇ। ਮੈਂ ਕਿਹਾ ਤਾਂ ਝੂਠੀ ਪੜ੍ਹਾਈ 'ਤੇ 8-10 ਸਾਲ ਲੱਗਣਗੇ, ਉਹ ਤਾਂ ਸੱਚ ਕੀ ਬਾਣੀ ਦੀ ਤੂੰ ਗੱਲ ਕਰ ਰਿਹਾ, ਉਹ ਕਿਵੇਂ ਸਮਝ ਵਿੱਚ ਆ ਜਾਏਗੀ? ਨਾਲੇ ਤੁਰਦਿਆਂ ਤੁਰਦਿਆਂ, ਨਾਲੇ ਚਾਹ ਪੀ ਰਿਹਾ, ਨਾਲੇ ਅਰਥ ਸਮਝਾ ਦਿਓ, ਕਿਵੇਂ ਹੋਏਗਾ? ਇਸ ਤਰ੍ਹਾਂ ਨਹੀਂ ਹੁੰਦਾ। ਕਬੀਰ ਜੀ ਨੂੰ ਤਾਂ ਹੀ ਕਹਿਣਾ ਪਿਆ ਸੀ ਵੀ ਲੋਗਣ ਰਾਮ ਖਿਲਾਉਣਾ ਜਾਣਾ, ਧਰਮ ਵਿੱਚ ਤਰਾਸ ਦੀ ਆਈ ਹੋਈ ਤਾਂ ਹੈ, ਇਹਦੇ ਉੱਤੇ ਬੋਲਣ ਵਾਲਿਆਂ ਨੇ ਸਮਾਂ ਕੁਝ ਨਹੀਂ ਲਾਇਆ, ਇਹਨੂੰ ਸਮਝ ਹੀ ਬਿਲਕੁਲ ਛੋਟਾ ਹੈ। ਇਸ ਕਰਕੇ ਹਰ ਇੱਕ ਧਰਮ ਦੇ ਅਰਥ ਜਿਹੜੇ ਪੈਗੰਬਰ ਕਹਿ ਕੇ ਜਾਂਦੇ ਨੇ, ਵਿਆਖਿਆ ਕਰਨ ਵਾਲੇ ਉਹਨੂੰ ਗਲਤ ਕਰ ਦਿੰਦੇ, ਤਕਰੀਬਨ 90% ਗਲਤ ਹੁੰਦੀ ਹੈ। ਜਿੰਨੇ ਧਾਰਮਿਕ ਅਵਤਾਰ ਹੋਏ ਨੇ, ਔਰ ਜੇ ਮੈਂ ਗਲਤ ਨਾ ਕਹਾਂ ਤਾਂ ਗੁਰੂ ਸਾਹਿਬ ਨੇ ਜੋ ਕੁਝ ਬਾਣੀ ਵਿੱਚ ਲਿਖਿਆ, ਅਤੇ ਮੈਂ ਇਹ ਤਾਂ ਨਾ ਦਾਵਾ ਕਰਾਂ ਵੀ ਮੈਂ ਬਿਲਕੁਲ ਠੀਕ ਕਿਹਾ ਅਤੇ ਦੂਜਿਆਂ ਨੇ ਨਹੀਂ, ਪਰ ਮੈਨੂੰ ਇੰਝ ਲੱਗਦਾ ਹੈ 80% ਅਸੀਂ ਵੀ ਗਲਤੀ ਕਿਹਾ ਹੈ। ਕੋਈ ਹੋਵੇਗਾ ਵਿੱਚੋਂ 20% ਜਿਹਨੇ ਕੋਈ ਸਮਾਂ ਲਾਇਆ ਹੋਵੇਗਾ, ਕੋਈ ਵਕਤ ਲਾਇਆ ਹੋਵੇਗਾ, ਨਹੀਂ ਤਾਂ ਇਹਨੂੰ ਕਬੀਰ ਸਾਹਿਬ ਕਹਿੰਦੇ ਲੋਗਣ ਰਾਮ ਖਿਲਾਉਣਾ ਜਾਣਾ, ਇਹਨੂੰ ਖਿਡਾਉਣਾ ਸਮਝ ਲਿਆ ਵੀ ਤੁਰਦੇ ਤੁਰਦੇ ਸਮਝ ਲਓ ਇਹਨੂੰ ਧਰਮ ਨੂੰ। ਇਸ ਕਰਕੇ ਧਰਮ ਦੁਨੀਆ ਦੀ ਸਭ ਤੋਂ ਸੁਪਰ ਪਾਵਰ ਹੈ, ਇਸ ਧਰਤੀ ਦੀ ਵੀ, ਪਰਲੋਕ ਦੀ ਨਹੀਂ ਇਕੱਲੀ, ਵੱਡੀ ਸ਼ਕਤੀ ਹੈ ਧਰਮ, ਸਭ ਤੋਂ ਵੱਡਾ ਰਸ ਹੈ ਇਸ ਧਰਤੀ ਦਾ। ਪਰ ਇਹਨੂੰ ਭ੍ਰਸ਼ਟ ਜਾਂ ਕਹਿ ਲਈਏ ਜਾਂ ਇਸ ਨੂੰ ਬਦਨਾਮ ਕਰ ਦਿੱਤਾ ਲੋਕਾਂ ਨੇ, ਇਹਦੇ ਉੱਤੇ ਸਮਾਂ ਹੀ ਕੋਈ ਨਹੀਂ ਲਾਇਆ, ਸਮਾਂ ਦਿੱਤਾ ਹੀ ਨਹੀਂ ਹੈ, ਵਕਤ ਹੀ ਨਹੀਂ ਲਾਇਆ, ਅਤੇ ਜਿਨ੍ਹਾਂ ਨੇ ਵਕਤ ਲਾਇਆ ਹੈ ਉਹਨਾਂ ਨੇ ਗਲਤ ਲਾਇਆ ਹੈ। ਉਹਨਾਂ ਦਾ ਤਰੀਕਾ ਬੜੀਆਂ ਚੀਜ਼ਾਂ ਨੇ। ਹੁਣ ਤੁਸੀਂ ਕੋਰਸ ਵੀ ਕਰ ਲਓ ਅਤੇ ਪੜ੍ਹਾਉਣ ਵਾਲਾ ਹੀ ਕੋਈ ਉਹ ਪਹਿਲਾਂ ਆਪ ਨਹੀਂ ਪੜ੍ਹਿਆ ਹੋਇਆ ਤਾਂ ਕੀ ਕਰੇਗਾ? ਤਾਂ ਇਸ ਤਰ੍ਹਾਂ ਇਹ ਚੀਜ਼ਾਂ ਗਲਤ ਹੋ ਜਾਂਦੀਆਂ, ਗਲਤ ਰਾਹਾਂ 'ਤੇ ਤੁਰ ਪੈਂਦੀਆਂ ਨੇ। ਸਾਰੀ ਧਰਮ ਦੀ ਜਿਹੜੀ ਸਿੱਖਿਆ ਹੈ ਉਹਦੇ ਅਰਥ ਬਦਲ ਜਾਂਦੇ, ਤਬਦੀਲ ਹੋ ਜਾਂਦੇ ਨੇ। ਤਾਂ ਅੱਜ ਦਾ ਜਿਹੜਾ ਵਿਸ਼ਾ ਹੈ ਜਿਹਦੇ ਵਿੱਚ ਸਤਿਗੁਰੂ ਨੇ ਕਿਹਾ, ਬਾਬਾ ਫਰੀਦ ਜੀ ਕਹਿੰਦੇ ਹੱਥ ਨਾ ਲਾਏ ਕਸੁੰਬੜਾ, ਕਸੁੰਬੇ ਦਾ ਫੁੱਲ ਅੱਗ ਦੇ ਬਲਦੇ ਹੋਏ ਕੋਲੇ ਵਰਗਾ, ਉਹਨੂੰ ਜੇ ਲੈ ਕੇ ਜਾਣਾ ਹੀ ਪਦਾਰਥ ਜਿਹੜਾ ਹੈ ਅੱਗ ਵਰਗਾ ਹੈ, ਤਾਂ ਉਸ ਅੱਗ ਨੂੰ ਉੱਥੇ ਰੱਖ ਜਿੱਥੇ ਉਹਦੀ ਲੋੜ ਹੈ, ਚੁੱਲ੍ਹ ਵਿੱਚ ਰੱਖ ਉਹਨੂੰ, ਨਹੀਂ ਤਾਂ ਸਾੜ ਕੇ ਸੁਆਹ ਕਰ ਦੇਗੀ, ਜ਼ਿੰਦਗੀ ਬਰਬਾਦ ਕਰ ਦੇਗੀ। ਤਾਂ ਭੁਗਤ ਕੀ ਹੈ? 3 ਚੀਜ਼ਾਂ ਮੈਂ ਬੇਨਤੀ ਕਰ ਰਿਹਾ ਸਾਂ। ਭੁਗਤ ਦੇ ਅਰਥ ਨੇ ਪਦਾਰਥ, ਗੁਰੂ ਕੋਲੋਂ ਇਹ ਚੀਜ਼ਾਂ 3 ਮਿਲਦੀਆਂ ਨੇ, ਮੁਕਤ, ਭੁਗਤ, ਜੁਗਤ, ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਗੁਰੂ ਦੀ ਸੇਵਾ ਵਿੱਚੋਂ 3 ਇਕੱਠੀਆਂ ਮਿਲਦੀਆਂ ਨੇ। ਵੈਸੇ ਪਹਿਲੀ ਜਿਹੜੀ ਭੁਗਤ ਹੈ ਨਾ, ਉਹ ਤਾਂ ਸਾਰਿਆਂ ਨੂੰ ਮਿਲਦੀ, ਭਾਵੇਂ ਕੋਈ ਗੁਰੂ ਕੋਲ ਆਵੇ ਭਾਵੇਂ ਨਾ ਆਵੇ। ਮੈਂ ਇੱਕ ਵਾਰੀ ਵਿਆਖਿਆ ਵੀ ਕੀਤੀ ਸੀ ਅਤੇ ਬੜੇ ਵੱਡੇ ਸ਼ਹਿਰ ਦੇ ਪਤਵੰਤੇ ਸੱਜਣ ਉੱਥੇ ਬੈਠੇ, ਉਹਨਾਂ ਵਿੱਚ ਥੋੜ੍ਹੇ ਜਿਹੇ ਰਾਜਨੀਤਿਕ ਵੀ ਸਨ, ਅਤੇ ਉਹਨਾਂ ਨੇ ਵੀ ਕੋਈ 1-2 ਚੈਪਟਰ ਪੜ੍ਹਿਆ ਸੀ ਧਰਮ ਦਾ, ਅਤੇ ਮਨ ਵਿੱਚ ਦਾਅਵਾ ਸੀ ਵੀ ਮੈਨੂੰ ਧਰਮ ਬਾਰੇ ਜਾਣਕਾਰੀ। ਮੈਂ ਬੋਲ ਦਿੱਤਾ ਵੀ ਪਦਾਰਥ ਤਾਂ ਉਹਨਾਂ ਨੂੰ ਵੀ ਮਿਲ ਜਾਂਦੇ ਨੇ ਜਿਹੜੇ ਗੁਰੂ ਕੋਲ ਨਹੀਂ ਆਉਂਦੇ, ਮਾਇਆ ਉਹਨਾਂ ਕੋਲ ਵੀ ਆ ਜਾਂਦੀ। ਫਿਰ ਗੁਰੂ ਨੇ ਇਹ ਕਿਉਂ ਕਿਹਾ ਸਿੱਖ ਨੂੰ ਵੀ ਮਾਇਆ ਗੁਰੂ ਕੋਲੋਂ ਹੀ ਮੰਗ? ਇਹ ਕਿਉਂ ਕਿਹਾ? ਕਿਉਂਕਿ ਜੇ ਸਿੱਧੀ ਮਾਇਆ ਤਾਂ ਹਰ ਇੱਕ ਨੂੰ ਮਿਲੇਗੀ, ਉਹਦੀ ਪ੍ਰਾਲਬੱਧ ਦੇ ਵਿੱਚ ਹੈ, ਭੁਗਤ ਲਿਖ ਕੇ ਘੱਲੀ ਰੱਬ ਨੇ, ਜਿਹੜਾ ਸਰੀਰ ਇੱਥੇ ਭੇਜਿਆ ਹੈ ਉਹਦੀ ਪ੍ਰਾਲਬੱਧ ਅਤੇ ਨਾਲ ਬੰਨ ਕੇ ਦਿੱਤੀ ਵੀ ਇਹਨੂੰ ਇਹ ਪਦਾਰਥ ਮਿਲਣੇ ਨੇ। ਫਿਰ ਗੁਰੂ ਸਾਹਿਬ ਨੇ ਇਹ ਕਿਉਂ ਕਿਹਾ ਵੀ ਗੁਰੂ ਕੋਲੋਂ ਪਦਾਰਥ ਮੰਗ ਲੈ, ਮਾਣ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਜੇ ਪਹਿਲਾਂ ਹੀ ਮਿਲ ਗਏ ਨੇ ਤਾਂ ਵੀ ਮੰਗ ਇੱਕ ਵਾਰੀ ਗੁਰੂ ਕੋਲੋਂ ਮੰਗ। ਮੰਗਣ ਦਾ ਮਤਲਬ ਕੀ ਹੈ ਕਿ ਜੇ ਗੁਰੂ ਕੋਲੋਂ ਮੰਗ ਕੇ ਜਾਏਗਾ ਤਾਂ ਗੁਰੂ ਤੈਨੂੰ ਇਹ ਵੀ ਦੱਸੇਗਾ ਇਹਦੀ ਵਰਤੋਂ ਕਿਵੇਂ ਕਰਨੀ ਹੈ, ਜੇ ਤੂੰ ਸਿੱਧਾ ਲਏਗਾ ਤਾਂ ਤੈਨੂੰ ਵਰਤੋਂ ਕਰਨ ਦੀ ਜਾਂਚ ਨਹੀਂ ਆਏਗੀ। ਤਾਂ ਮੰਗਣਾ ਗੁਰੂ ਕੋਲੋਂ ਜ਼ਰੂਰ ਸੰਸਾਰ ਦਾ ਪਦਾਰਥ, ਔਰ ਇਕੱਲਾ ਨਹੀਂ ਮੰਗਣਾ, ਭੁਗਤ ਮੰਗਣੀ ਹੈ ਅਤੇ ਜੁਗਤ ਵੀ ਮੰਗਣੀ ਹੈ। ਜੇ ਜੁਗਤ ਨਾ ਮੰਗੀ ਤਾਂ ਭੁਗਤ ਦੇ ਵਿੱਚ ਬੰਦਾ ਫਸ ਜਾਏਗਾ, ਚੰਬੜ ਜਾਏਗਾ ਉਹਨੂੰ। ਭੁਗਤ ਦੇ ਅਰਥ ਨੇ ਪਦਾਰਥ। ਗੁਰੂ ਕੋਲੋਂ ਜੁਗਤ ਮੰਗਣੀ ਜ਼ਰੂਰੀ ਹੈ, ਬਹੁਤ ਜ਼ਰੂਰਤ ਹੈ, ਉਹਦੀ ਲੋੜ ਹੈ। ਉਹਦੇ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਨਹੀਂ। ਤਾਂ ਹੀ ਬਚਨ ਕੀਤਾ ਹਜ਼ੂਰ ਨੇ, ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਮੰਗ, ਇਕੱਠੇ ਮੰਗ। ਇਹ ਚਾਰ ਪਦਾਰਥ ਵਿਦਵਾਨਾਂ ਨੇ ਗਿਣੇ, ਧਰਮ, ਅਰਥ, ਕਾਮ ਅਤੇ ਮੋਕਸ਼। ਚਾਰ ਕਹੇ, ਇੱਕ ਨਹੀਂ ਕਿਹਾ ਇੱਥੇ। ਇਹ ਬੜਾ ਵੱਡਾ ਸਵਾਲ ਹੈ, ਚਾਰ ਪਦਾਰਥ ਕਹੇ ਨੇ। ਕਬੀਰ ਜੀ ਨੇ ਇੱਕ ਥਾਂ 'ਤੇ ਹੋਰ ਕਿਹਾ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਪਰ ਆਮ ਤੌਰ 'ਤੇ ਬੰਦਾ ਚਾਰਾਂ ਵਿੱਚੋਂ ਸਿਰਫ ਇੱਕ ਮੰਗਦਾ ਹੈ, ਉਹਦੀ ਆਦਤ ਹੈ। ਚਾਰ ਪਦਾਰਥ ਗਿਣੇ ਨੇ, ਧਰਮ, ਅਰਥ, ਕਾਮ ਅਤੇ ਮੋਕਸ਼। ਸੰਸਾਰੀ ਮੰਗਦਾ ਇਹਦੇ ਵਿੱਚੋਂ ਸਿਰਫ ਕਾਮ, ਨਾ ਉਹ ਧਰਮ ਮੰਗਦਾ, ਨਾ ਉਹ ਅਰਥ ਮੰਗਦਾ ਅਤੇ ਨਾ ਉਹ ਮੋਖ ਮੰਗਦਾ। ਇਹ ਤਿੰਨੇ ਨਾਲ ਉਹਦਾ ਕੋਈ ਸੰਬੰਧ ਨਹੀਂ। ਅਤੇ ਇਕੱਲਾ ਮੰਗਦਾ ਵਿੱਚੋਂ ਜਾ ਕੇ। ਕਾਮ ਕੀ ਹੈ? ਕਾਮ ਦੇ ਅਰਥ ਨੇ ਕਾਮਨਾ, ਕਾਮਨਾ ਦੇ ਅਰਥ ਨੇ ਕਾਮਨਾ ਪੂਰੀ ਕਰਨ ਦੀ ਅਰਦਾਸ ਕਰਦਾ ਹੈ। ਇੱਛਾ ਪੂਰੀ ਕਰਨੀ ਮੇਰੀ, ਮੈਨੂੰ ਇਹ ਚਾਹੀਦਾ, ਮੇਰੀ ਇੱਛਾ ਹੈ, ਪੂਰੀ ਕਰ ਦਿਓ। ਇਕੱਲੀ ਕਾਮਨਾ ਪੂਰੀ ਕਰਾਉਣੀ ਚਾਹੁੰਦਾ ਹੈ। ਮੇਰੀ ਕਾਮਨਾ ਹੈ, ਮੇਰੀ ਇੱਛਾ ਹੈ, ਮੇਰੀ ਲੋੜ ਹੈ, ਮੇਰੀ ਜ਼ਰੂਰਤ ਹੈ, ਤੁਸੀਂ ਪੂਰੀ ਕਰ ਦਿਓ। ਸਤਿਗੁਰੂ ਨੇ ਕਿਹਾ ਉਹ ਭਲਿਆ, ਕਾਮਨਾ ਫਿਰ ਪੂਰੀ ਕਰਾਈ, ਪਹਿਲਾਂ ਧਰਮ ਮੰਗ। ਪਹਿਲੇ ਨੰਬਰ 'ਤੇ ਧਰਮ, ਧਰਮ ਦੇ ਅਰਥ ਨੇ ਨਿਯਮ, ਧਰਮ ਦੇ ਅਰਥ ਨੇ ਜੁਗਤ, ਅਤੇ ਕਾਮਨਾ ਦੇ ਅਰਥ ਨੇ ਭੁਗਤ, ਅਤੇ ਮੋਖ ਦੇ ਅਰਥ ਨੇ ਮੁਕਤੀ। ਪਹਿਲਾਂ ਮੰਗ ਗੁਰੂ ਕੋਲੋਂ ਧਰਮ। ਧਰਮ ਕੀ ਹੈ? ਗੁਰੂ ਦੀ ਮੱਤ ਧਾਰਨ ਕਰ ਲੈਣੀ, ਗੁਰੂ ਦੇ ਦੱਸੇ ਮਾਰਗ 'ਤੇ ਤੁਰਨਾ। ਫਿਰ ਕਹਿੰਦੇ ਜਿਹੜਾ ਬੰਦਾ ਧਰਮ ਨੂੰ ਪੂਰੀ ਤਰ੍ਹਾਂ ਕਮਾ ਲੈਂਦਾ ਨਾ, ਉਹਦੀ ਝੋਲੀ ਵਿੱਚ ਦੂਜੀ ਦਾਤ ਪੈਂਦੀ, ਉਹਨੂੰ ਕਹਿੰਦੇ ਅਰਥ। ਅਰਥ ਕੀ ਹੋ ਸਕਦਾ ਹੈ? ਜੇ ਇਹਨੂੰ ਅੰਗਰੇਜ਼ੀ ਵਿੱਚ ਪੜ੍ਹੋ ਤਾਂ ਅਰਥ ਦੇ ਅਰਥ ਨੇ ਧਰਤੀ, ਜ਼ਮੀਨ। ਇੱਕ ਇਹਨੂੰ ਵੀ ਅਰਥ ਕਹਿੰਦੇ ਨੇ, ਜਿਹੜਾ ਲਾਈਟ ਦੇ ਵਿੱਚ ਇੱਕ ਗਰਮ ਤਾਰ ਲੱਗਦੀ ਅਤੇ ਇੱਕ ਅਰਥ ਵਾਲੀ ਜ਼ਮੀਨ ਵਿੱਚੋਂ ਆਉਂਦੀ, ਉਹਨੂੰ ਵੀ ਅਰਥ ਕਹਿੰਦੇ। ਪਰ ਇੱਥੇ ਅਰਥ ਦਾ ਭਾਵ ਕੀ ਹੋਵੇਗਾ? ਕਿਹਨੂੰ ਕਿਹਾ ਗਿਆ? ਇੱਥੇ ਅਰਥ ਦੇ ਭਾਵ ਨੇ ਉੱਤਰ, ਸਵਾਲ ਦਾ ਜਵਾਬ। ਅਰਥ ਜਿਵੇਂ ਆਪਾਂ ਕਹਿੰਦੇ ਨਾ, ਇਹ ਸਵਾਲ ਹੈ, ਇਹ ਇਹਦਾ ਅਰਥ ਹੈ। ਜਿਵੇਂ ਆਪਾਂ ਕਹਿੰਦੇ ਹਾਂ ਗੁਰਬਾਣੀ ਦੀ ਤੁੱਕ ਹੈ, ਇਹ ਗੁਰਬਾਣੀ ਦੀ ਤੁੱਕ ਦੇ ਅਰਥ ਲਿਖੇ ਹੋਏ ਨੇ ਇੱਧਰ, ਵੀ ਕੀ ਕਿਹਾ ਗਿਆ। ਬੁਝਾਰਤ ਲਿਖੀ ਹੋਈ, ਉਹਨੂੰ ਕਹਿੰਦੇ ਅਰਥ। ਦੂਸਰਾ ਪਦਾਰਥ ਅਰਥ ਹੈ। ਸਤਿਗੁਰੂ ਨੇ ਕਿਹਾ ਪਰਮਾਤਮਾ ਨੇ ਤੈਨੂੰ ਜਨਮ ਦਿੱਤਾ ਹੈ, ਅਤੇ ਜਨਮ ਦੇ ਕੇ ਤੇਰੇ ਜੀਵਨ ਵਿੱਚ ਇੱਕ ਸਵਾਲ ਲਿਖ ਦਿੱਤਾ, ਵੀ ਤੂੰ ਕੀ ਕਰਨ ਆਇਆ, ਇਹਦਾ ਹੱਲ ਕਰ, ਸਵਾਲ ਕੱਢ, ਇਹਦਾ ਅਰਥ ਕੱਢ, ਕੀ ਹੈ, ਤੂੰ ਕੀ ਕਰਨ ਆਇਆ ਇੱਥੇ। ਜਿੱਦਣ ਉਹਨੇ ਪੈਦਾ ਕੀਤਾ, ਇਹ ਪੰਕਤੀ ਅੰਦਰ ਲਿਖ ਦਿੱਤੀ ਹੈ, ਤੂੰ ਇਸ ਸਵਾਲ ਦਾ ਹੱਲ ਕਰਨਾ ਹੈ, ਸਰੀਰ ਵਿੱਚ ਰਹਿ ਕੇ ਗੁਰੂ ਤੋਂ ਪੁੱਛ ਕੇ ਪੜ੍ਹਨਾ ਪਏਗਾ। ਗੁਰੂ ਚਾਹੀਦਾ ਤੈਨੂੰ, ਤੂੰ ਆਪਣੇ ਇਸ ਸਵਾਲ ਦਾ ਹੱਲ ਕੱਢ ਕੇ ਮਰਨ ਤੋਂ ਪਹਿਲਾਂ ਪਹਿਲਾਂ ਲਿਖ ਕੇ ਮੈਨੂੰ ਵਿਖਾਉਣਾ ਹੈ, ਪਾਸ ਕਰ ਦਿਆਂਗਾ ਤੈਨੂੰ, ਮਾਨਸ ਤੋਂ ਦੇਵਤਾ ਬਣਾ ਦੇਵਾਂ। ਜੇ ਤੇਰੇ ਤੋਂ ਇਹ ਸਵਾਲ ਹੱਲ ਨਾ ਹੋਇਆ, ਫਿਰ ਤੂੰ ਫੇਲ ਹੈ, ਜਾ ਫਿਰ ਉਸੇ ਕਲਾਸ ਵਿੱਚ, ਫਿਰ ਉਹਦੇ ਵਿੱਚ ਪੜ੍ਹ, ਪਰਤ ਕੇ ਜਨਮ ਲੈਣਾ ਪਏਗਾ। ਜਨਮ ਤਾਂ ਹੁੰਦਾ ਵਾਰ ਵਾਰ, ਜਿਵੇਂ ਇੱਕ ਬੱਚਾ ਫੇਲ ਹੋ ਜਾਂਦਾ, ਕਹਿੰਦੇ ਵਾਪਸ ਜਾਓ ਉਸੇ ਕਲਾਸ ਵਿੱਚ, ਫਿਰ ਪੜ੍ਹੋ ਇੱਕ ਸਾਲ। ਅਰਥ ਦਾ ਭਾਵ ਕੀ ਹੈ? ਜ਼ਿੰਦਗੀ ਕਾਹਦੇ ਵਾਸਤੇ ਮਿਲੀ, ਇਹਨੂੰ ਲੱਭਣਾ। ਅਤੇ ਜਿਹਨੇ ਧਰਮ ਕਮਾਇਆ, ਉਹਨੂੰ ਸਮਝ ਆ ਗਿਆ ਅਰਥ ਕੀ ਹੈ। ਸਿੱਧਾ ਅਰਥ ਲੱਭ ਜਾਂਦਾ, ਸਾਨੂੰ ਵੀ ਪਤਾ ਹੁਣ, ਮੈਂ ਇੱਥੇ ਕਹਿ ਦਿਆਂਗਾ ਅਰਥ ਕੀ ਜ਼ਿੰਦਗੀ ਦਾ, ਮੈਂ ਕਿਤਾਬ ਵਿੱਚੋਂ ਪੜ੍ਹ ਕੇ ਆਇਆ, ਉੱਥੇ ਲਿਖਿਆ ਹੋਇਆ ਜ਼ਿੰਦਗੀ ਦਾ ਅਰਥ ਹੈ ਨਾਮ ਜਪੋ। ਮੈਂ ਬੋਲ ਦਿਆਂਗਾ, ਤੁਸੀਂ ਕਹਿ, ਸਾਨੂੰ ਵੀ ਪਤਾ ਲੱਗ, ਪਰ ਇਹ ਅਰਥ ਪਤਾ ਕੀ ਹੈ? ਇਹ ਅਰਥ ਹੈ ਵੀ ਇੱਕ ਗਾਈਡ ਹੁੰਦੀ ਹੈ, ਤੁਸੀਂ ਪੜ੍ਹੇ ਹੋਵੋਗੇ MBD ਗਾਈਡ, ਜਾਂ ਮੈਥ ਦੀ ਕਿਤਾਬ ਹੁੰਦੀ ਹੈ, ਉਹਦੇ ਅੱਗੇ ਲੈਸਨ ਹੁੰਦੇ ਨੇ, ਅਤੇ ਲੈਸਨ ਜਿਹੜੇ ਲਿਖੇ ਹੁੰਦੇ ਨੇ, ਜਵਾਬ ਉੱਥੇ ਨਹੀਂ ਲਿਖੇ ਹੁੰਦੇ। ਉਸ ਕਿਤਾਬ ਦੇ ਉਸ ਮੈਥ ਦੀ ਕਿਤਾਬ ਦੇ ਅਖੀਰ 'ਤੇ ਜਾ ਕੇ ਉੱਤਰ ਮਾਲਾ ਦਿੱਤੀ ਹੁੰਦੀ ਹੈ ਜਿੱਥੇ ਸਾਰੇ ਸਵਾਲਾਂ ਦੇ ਜਵਾਬ ਲਿਖੇ ਹੁੰਦੇ ਵੀ ਆਹ ਜਿਹੜਾ ਸਵਾਲ ਦਿੱਤਾ ਹੈ ਇਹਦਾ ਅੰਸਵਰ ਇਹ ਹੈ ਇਹਦਾ ਉੱਤਰ ਇਹ ਹੈ ਇਹਦਾ ਅਰਥ ਇਹ ਹੈ ਅਖੀਰ 'ਤੇ ਦਿੱਤੇ ਹੁੰਦੇ ਨੇ ਅਤੇ ਕਈ ਵਿਦਿਆਰਥੀ ਮੈਂ ਵੇਖੇ ਮੇਰੇ ਨਾਲ ਪੜ੍ਹਦੇ ਸਨ ਕਦੀ ਕਦੀ ਮੈਂ ਵੀ ਨਾਲ ਰਲਿਆ ਉਹਨਾਂ ਦੇ ਵੀ ਸਵਾਲ ਤਾਂ ਆਉਂਦਾ ਨਹੀਂ ਸੀ ਪ੍ਰੋਸੀਜਰ ਤਾਂ ਆਉਂਦਾ ਨਹੀਂ ਸੀ ਵੀ ਵਿੱਚੋਂ ਕਿਵੇਂ ਕੱਢਣਾ ਤਾਂ ਅੱਗੇ ਰਕਮ ਲਿਖੀ ਵਿੱਚ ਇੱਧਰ ਉੱਧਰ ਦੀਆਂ ਮਾਰੀਆਂ ਪਿੱਛੋਂ ਉੱਤਰ ਵੇਖਿਆ ਅਤੇ ਜੜ ਦਿੱਤਾ ਜਾ ਕੇ ਟੀਚਰ ਦੇ ਅੱਗੇ ਰੱਖ ਦਿੱਤਾ ਉਹਨੇ ਕਿਹਾ ਜੀ ਗਲਤ ਤਾਂ ਅਸੀਂ ਕਿਹਾ ਜੀ ਉੱਤਰ ਵੇਖੋ ਕਹਿੰਦੇ ਉੱਤਰ ਨਾਲ ਇਸ ਤਰ੍ਹਾਂ ਠੀਕ ਨਹੀਂ ਹੁੰਦਾ ਇਹ ਤਾਂ ਨਕਲੀ ਹੈ ਤੁਸੀਂ ਪਿੱਛੋਂ ਉੱਤਰ ਵੇਖ ਕੇ ਸਿਰਫ ਪੇਜ ਪੂਰਾ ਕਰ ਦਿੱਤਾ ਤਾਂ ਬੰਦਾ ਪੇਜ ਹੀ ਪੂਰਾ ਕਰਦਾ ਹੈ ਉਹ ਕਹਿੰਦਾ ਮੈਂ ਵੀ ਧਾਰਮਿਕ ਬਣ ਗਿਆ ਪੇਜ ਭਰ ਦਿੱਤਾ ਜੀ ਆਹ ਕਰਾਇਆ ਜੀ ਉਹ ਕਰਾਇਆ ਆਹ ਦਿੱਤਾ ਗਏ ਸੀ ਸਾਰੀ ਯਾਤਰਾ ਕਰ ਰਹੇ ਹਾਂ ਬਸ ਪਿੱਛੇ ਲਿਖ ਦਿੱਤਾ ਉੱਤਰ ਬਣ ਗਿਆ ਸਿੱਖ ਇਹ ਪਤਾ ਉਦਣ ਲੱਗਣਾ ਜਿੱਦਣ ਪ੍ਰੋਸੀਜਰ ਫੋਲਿਆ ਗੁਰੂ ਨੇ ਵੀ ਵਿੱਚ ਕੀ ਹੈ ਸਵਾਲ ਵੀ ਠੀਕ ਹੈ ਅਤੇ ਉੱਤਰ ਵੀ ਠੀਕ ਹੈ ਪਰ ਜਿਹੜਾ ਤੂੰ ਵਿੱਚ ਕੀਤਾ ਉਹ ਕਿੱਧਰ ਗਿਆ ਉਹਦਾ ਜਵਾਬ ਦੇ ਮੈਨੂੰ ਸਵਾਲ ਦਾ ਜਿੰਨਾ ਚਿਰ ਪ੍ਰੋਸੀਜਰ ਠੀਕ ਨਾ ਹੋਵੇਗਾ ਵਿਚਲਾ ਹਿੱਸਾ ਜਿਹਦੇ ਵਿੱਚ ਸਵਾਲ ਨੂੰ ਹੱਲ ਕੀਤਾ ਗਿਆ ਜ਼ਿੰਦਗੀ ਦੀ ਸ਼ੁਰੂਆਤ ਹੈ ਸਵਾਲ ਦੇ ਨਾਲ ਜਿੰਨਾ ਚਿਰ ਹੁਣ ਸਵਾਲ ਚੋਰੀ ਕਰਕੇ ਲਿਖਿਆ ਗਿਆ ਜਿਵੇਂ ਅਸੀਂ ਕਹਿ ਦਿੰਦੇ ਹਾਂ ਸਾਨੂੰ ਪਤਾ ਲੱਗ ਗਿਆ ਜੀ ਸਾਰੇ ਧਰਮ ਬੜੇ ਸੱਜਣ ਆਉਂਦੇ ਕਹਿੰਦੇ ਗਿਆਨ ਤਾਂ ਹੈ ਬਹੁਤ ਬੜਾ ਗਿਆਨ ਕਾਹਦਾ ਗਿਆਨ ਹੈ ਆ ਤੁਕਾਂ ਆਉਂਦੀਆਂ ਨੇ ਸਾਰੀਆਂ ਪਤਾ ਕੀ ਕਰਨਾ ਚਾਹੀਦਾ ਨਕਲ ਮਾਰ ਕੇ ਉੱਤਰ ਲਿਖਿਆ ਹੈ ਵਿੱਚੋਂ ਕੱਢੋ ਇਸ ਨੂੰ ਸਵਾਲ ਦਾ ਜਵਾਬ ਕੀ ਨਿਕਲਦਾ ਹੈ ਪ੍ਰੈਕਟੀਕਲ ਕਰਕੇ ਵੇਖੀਏ ਵਿੱਚੋਂ ਕੀ ਨਿਕਲਦਾ ਇਸ ਤਰ੍ਹਾਂ ਤਾਂ ਸਾਰੇ ਹੀ ਪਾਸ ਹੋ ਗਏ ਸਾਰਾ ਕੁਝ ਪ੍ਰਾਈਵੇਟ ਹੈ ਸਿਸਟਮ ਜਿਹੜਾ ਤਾਂ ਉਹ ਠੀਕ ਨਹੀਂ ਨਿਕਲੇਗਾ ਪਰਮਾਤਮਾ ਵਿਚਲੇ ਜੀਵਨ ਨੂੰ ਫੋਲਦਾ ਹੈ ਸਵਾਲ ਤਾਂ ਉਹਨੇ ਹੀ ਪਾਇਆ ਸੀ ਉਹ ਤਾਂ ਠੀਕ ਹੀ ਹੋਣਾ ਅਤੇ ਉੱਤਰ ਵੀ ਉਹਨੇ ਹੀ ਲਿਖਿਆ ਸੀ ਉਹ ਵੀ ਠੀਕ ਹੈ ਪਰ ਸਾਡਾ ਤਾਂ ਕੋਈ ਨਾ ਠੀਕ ਨਿਕਲਿਆ ਜਿਹੜਾ ਵਿੱਚ ਅਸੀਂ ਕੀਤਾ ਉਹ ਤਾਂ ਸਾਰਾ ਹੀ ਗਲਤ ਤਾਂ ਧਰਮ ਪਹਿਲਾ ਪਦਾਰਥ ਹੈ ਅਤੇ ਅਰਥ ਦੂਜਾ ਹੈ ਜਿਨ੍ਹਾਂ ਨੇ ਧਰਮ ਨੂੰ ਪੂਰਾ ਕਮਾਇਆ ਜੀਵਨ ਵਿੱਚ ਉਹਨਾਂ ਨੂੰ ਅਰਥ ਮਿਲ ਗਿਆ ਉਹਨਾਂ ਦਾ ਸਵਾਲ ਠੀਕ ਨਿਕਲ ਆਇਆ ਨੰਬਰ ਮਿਲ ਗਏ ਪਾਸ ਹੋ ਗਿਆ ਜ਼ਿੰਦਗੀ ਵਿੱਚ ਸਫਲ ਹੋ ਗਏ ਤਾਂ ਦੂਸਰਾ ਪਦਾਰਥ ਹੈ ਅਰਥ ਜ਼ਿੰਦਗੀ ਦਾ ਅਰਥ ਭਾਵ ਪਤਾ ਲੱਗ ਜਾਣਾ ਵੀ ਅਸੀਂ ਕਿਉਂ ਹਾਂ ਕਾਹਦੇ ਵਾਸਤੇ ਹਾਂ ਕਮਾਇਆ ਪਤਾ ਲੱਗੇਗਾ ਮੈਨੂੰ ਕੁਝ ਫੋਨ ਵੀ ਆਏ ਨੇ ਜ਼ਿੰਦਗੀ ਦਾ ਅਰਥ ਕੀ ਹੈ ਧਰਮ ਨੂੰ ਕਮਾਓ ਆਪੇ ਸਮਝ ਆਏਗੀ ਮੇਰੇ ਦੱਸਣ ਨਾਲ ਸਮਝ ਨਹੀਂ ਆਉਣੀ ਜ਼ਿੰਦਗੀ ਵਿੱਚ ਧਰਮ ਕਮਾਇਆ ਜਾਏਗਾ ਅਰਥ ਆਪੇ ਆ ਜਾਏਗਾ ਦੂਜਾ ਪਦਾਰਥ ਤਾਂ ਜਦੋਂ ਧਰਮ ਕਮਾਇਆ ਫਿਰ ਅਰਥ ਮਿਲ ਗਿਆ ਅਤੇ ਜਦੋਂ ਅਰਥ ਮਿਲ ਗਿਆ ਫਿਰ ਕਾਮਨਾ ਪੂਰੀ ਹੋ ਗਈ ਇੱਛਾ ਪੂਰੀ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਜਦੋਂ ਇੱਛਾ ਪੂਰੀ ਹੋ ਗਈ ਅਤੇ ਮੋਕਸ਼ ਦੇ ਅਰਥ ਨੇ ਆਜ਼ਾਦੀ ਮੁਕਤੀ ਮਿਲ ਗਈ ਜੀਵਨ ਪੂਰਾ ਹੋ ਗਿਆ ਮੁਕਤੀ ਬੰਦੇ ਦੇ ਜੀਵਨ ਦੀ ਅਖੀਰਲੀ ਘਟਨਾ ਹੈ ਉਹਨੂੰ ਚਾਹੀਦੀ ਹੈ ਬੰਦੇ ਦੀ ਜ਼ਿੰਦਗੀ ਦੀ ਮੰਜ਼ਿਲ ਪੂਰਤੀ ਜਿਹੜੀ ਹੈ ਨਾ ਜਿਵੇਂ ਆਪਾਂ ਅੰਮ੍ਰਿਤਸਰ ਜਾ ਰਹੇ ਸੀ ਤਾਂ ਸਾਨੂੰ ਸਕੂਨ ਕਿੱਥੇ ਜਾ ਕੇ ਮਿਲਣਾ ਹੈ ਅੰਮ੍ਰਿਤਸਰ ਸਾਹਿਬ ਜੇ ਜਲੰਧਰ ਬਹਿ ਗਏ ਤਾਂ ਵੀ ਸ਼ਾਂਤੀ ਨਹੀਂ ਜੇ ਥੋੜ੍ਹਾ ਜਿਹਾ ਵੀ ਉਰੇ ਰੁਕ ਗਏ ਤਾਂ ਵੀ ਸ਼ਾਂਤੀ ਨਹੀਂ ਉੱਥੇ ਜਾ ਕੇ ਟਿਕਾ ਆਉਣਾ ਅਤੇ ਸਾਡੇ ਜੀਵਨ ਦਾ ਐਂਡ ਜਿਹੜਾ ਹੈ ਤ੍ਰਿਪਤੀ ਦਾ ਮੁੱਖ ਕੇਂਦਰ ਮੁਕਤੀ ਹੈ ਮੁਕਤੀ ਦਾ ਅਰਥ ਹੈ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਸਰੀਰ ਦੇ ਸਾਰੇ ਪ੍ਰਭਾਵਾਂ ਤੋਂ ਖਲਾਸ ਰਹਿਣਾ ਖੁੱਲ੍ਹੇ ਰਹਿਣਾ ਪ੍ਰਭਾਵ ਥੱਲੇ ਨਾ ਆਉਣਾ ਪਦਾਰਥ ਦੇ ਵਿੱਚ ਰਹਿੰਦੇ ਹੋਏ ਪਦਾਰਥ ਦੇ ਪ੍ਰਭਾਵ ਤੋਂ ਰਹਿਣਾ ਇਹ ਮੁਕਤੀ ਦਾ ਹਿੱਸਾ ਹੈ ਸੋ ਪਦਾਰਥ ਜਿਹੜਾ ਹੈ ਭੁਗਤ ਪਦਾਰਥ ਵਰਗਾ ਹੈ ਅਤੇ ਜੁਗਤ ਲੈਣੀ ਹੈ ਗੁਰੂ ਕੋਲੋਂ ਪਦਾਰਥ ਨੂੰ ਵਰਤਣਾ ਕਿਵੇਂ ਜਿਨ੍ਹਾਂ ਨੇ ਜੁਗਤ ਦੀ ਵਰਤੋਂ ਕੀਤੀ ਉਹਨਾਂ ਨੂੰ ਮੁਕਤੀ ਮਿਲ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮੁਕਤੀ ਦੇ ਅਰਥ ਕੀ ਨੇ ਔਰ ਜੁਗਤੀ ਦੁਆਰਾ ਮੁਕਤੀ ਕਿਵੇਂ ਮਿਲਦੀ ਹੈ ਇਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ ਅੱਜ ਇੱਕ ਦੋ ਮਿੰਟ ਵਾਸਤੇ ਹੋਰ ਆਪ ਜੀ ਗੁਰੂ ਸ਼ਬਦ ਨਾਲ ਜੁੜੋ ਸਾਰਿਆਂ ਨੇ ਕਿਰਪਾ ਕਰਨੀ ਉੱਚੀ ਆਵਾਜ਼ ਵਿੱਚ ਬੋਲਣ ਦਾ ਯਤਨ ਕਰਨਾ